ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
समोसा एंड स्वीट फैक्टरी दी तक गाली कुजोरे तुम आप या जे चारे पासे तुसी भी आओ 1850 Albion Road in Rexdale 416213-1165।
जे तुसी इमीग्रेशन ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 6476-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਪਿੰਜਾ ਡੀਪੂ ਦਾ ਪਿੰਜਾ ਆਏ ਹਾਏ ਓਏ ਹੋਏ, ਪਿੰਜਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੰਜਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੰਜਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੰਜਾ ਡੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪੀਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੰਜਾ ਡੀਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
HK Tire Center to cars and trucks pe brand new ya old tires le sakde ho।
BF Godrej, Hamcock, Firestone, Chinese tires milde ne।
24/7 road service available। HK Tire Center 6191 Atlantic Drive Mississauga। Call karo Bhuta Chahalu 6472954600 6472954600। HK Tire Center।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰਹਮਚੰਦ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰਹਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮਾਡਲ ਡਰਾਈਵ, ਬ੍ਰਹਮਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਕਈ ਕਹਿੰਦੇ ਗਰਮੀ ਘਟੀਆ ਤੇ ਸੁੱਖ ਦਾ ਸਾਹ ਆਇਆ। ਇਹ ਸੁੱਖ ਦਾ ਸਾਹ ਵੀ ਬੜੀ ਚੀਜ਼ ਹੁੰਦੀ ਹੈ ਜੀ। ਇਹ ਸੁੱਖ ਦਾ ਸਾਹ ਆਉਣਾ ਚਾਹੀਦਾ ਕਿਤੇ ਨਾ ਕਿਤੇ, ਨਹੀਂ ਤਾਂ ਬੰਦਾ ਔਖੇ ਸਾਹ ਲੈਂਦਾ। ਜ਼ਿਆਦਾ ਗਰਮੀ ਹੋਵੇ ਤਾਂ ਵੀ ਤੰਗ, ਜ਼ਿਆਦਾ ਸਰਦੀ ਹੋਵੇ ਤਾਂ ਵੀ ਤੰਗ, ਗੜੇ ਪੈਂਦੇ ਹੁਣ ਤਾਂ ਵੀ ਤੰਗ, ਮੀਂਹ ਪੈਂਦਾ ਹੋਵੇ ਤਾਂ ਵੀ ਤੰਗ। ਇਹ ਬੰਦਾ ਪਤਾ ਨਹੀਂ ਕੀ ਸ਼ਾਇ ਆ। ਕੋਈ ਗੱਲ ਨਹੀਂ ਜੀ ਦੋਸਤੋ, ਮੌਸਮ ਬੜਾ ਵਧੀਆ, ਕਿਣਮਿਣ ਹੋ ਰਹੀ ਹੈ ਮਾੜੀ ਮੋਟੀ। ਮੌਸਮ ਤੇ ਨਾਰਾਜ਼ਗੀ ਕਈ ਲੋਕ ਐਵੇਂ ਹੀ ਕੱਢੀ ਜਾਂਦੇ, ਕੁਦਰਤ ਦੇ ਰੰਗ ਨੇ ਜੀ, ਸਾਰੇ ਰੰਗ ਮੰਨਣੇ ਚਾਹੀਦੇ ਆ। ਤੇ ਜੇ ਕਿਸੇ ਮੌਸਮ ਚ ਐਲਰਜੀ ਹੋਵੇ ਕੋਈ ਚੱਕਰ ਨਹੀਂ ਜੀ, ਉਦੋਂ ਫਿਰ ਬਚਾਅ ਕਰ ਲਓ ਥੋੜਾ ਬਹੁਤ। ਵੈਸੇ ਜਿਹੜਾ ਮਨੁੱਖੀ ਸਰੀਰ ਆ ਨਾ, ਜੇ ਆਪਾਂ ਅਲੱਗ ਅਲੱਗ ਜਿਹੜੇ ਮੌਸਮ ਹੁੰਦੇ ਨੇ ਉਹਨਾਂ ਦੇ ਵਿੱਚ ਥੋੜਾ ਬਹੁਤ ਐਕਸਪੋਜਰ ਦੇਵਾਂਗੇ ਆਪਣੇ ਸਰੀਰ ਨੂੰ, ਫਿਰ ਕਹਿੰਦੇ ਸਰੀਰ ਆ ਜਿਹੜਾ ਤੰਦਰੁਸਤ ਰਹਿੰਦਾ ਜੇ ਬਹੁਤਾ ਬਚਾਅ ਰੱਖਾਂਗੇ ਨਾ ਪ੍ਰੋਟੈਕਟਿਵ ਹੋਵਾਂਗੇ ਜ਼ਿਆਦਾ ਆਪਾਂ ਤੇ ਫਿਰ ਕਹਿੰਦੇ ਜਿਹੜਾ ਸਾਡਾ ਸਰੀਰ ਆ ਨਾ ਇਹਦੀ ਸਮਾਂ ਆਉਣ ਤੋਂ ਪਹਿਲਾਂ ਹੀ ਸਤਨਾਮ ਵਾਹਿਗੁਰੂ ਹੋ ਜਾਂਦਾ ਇਹਦਾ ਬਸ ਇਹ ਹੁਣ ਤੁਸੀਂ ਮਤਲਬ ਆਪੇ ਸਮਝ ਲਓ ਇਸ ਕਰਕੇ ਸਰੀਰ ਨੂੰ ਤਕੜਾ ਰੱਖਣ ਦੇ ਲਈ ਅਲੱਗ ਅਲੱਗ ਮੌਸਮਾਂ ਦੇ ਵਿੱਚ ਨਾ ਐਕਸਪੋਜ਼ਰ ਦੇਣਾ ਬਹੁਤ ਜ਼ਰੂਰੀ ਹੈ ਕਿਤਨਾ ਕਿਤੇ ਗਰਮੀ 'ਚ ਵੀ ਬਾਹਰ ਜਾਣਾ ਚਾਹੀਦਾ ਕਿਤਨਾ ਕਿਤੇ ਸਰਦੀ ਦੇ ਵਿੱਚ ਵੀ ਜਾਣਾ ਚਾਹੀਦਾ ਸਨੋਅ ਦਾ ਨਜ਼ਾਰਾ ਵੀ ਵੇਖਣਾ ਚਾਹੀਦਾ ਪਰ ਇੰਨਾ ਕੁ ਖਿਆਲ ਕਰ ਲਓ ਵੀ ਕਿਤੇ ਫ੍ਰੀਜ਼ ਹੀ ਨਾ ਹੋ ਜਾਓ ਜਾ ਕੇ ਬਾਹਰ ਕਿਤੇ ਜਦੋਂ ਸਨੋਅ ਪੈਂਦੀ ਹੁੰਦੀ ਹੈ ਸਹਿੰਦਾ ਸਹਿੰਦਾ ਹੈ ਨਾ ਸਹਿੰਦਾ ਸਹਿੰਦਾ ਬੋਝ ਆ ਜਿਹੜਾ ਉਹ ਝੱਲ ਲੈਣਾ ਚਾਹੀਦਾ ਇੰਨਾ ਕੁ ਮੌਸਮ ਦਾ ਨਜ਼ਾਰਾ ਜਿਹੜਾ ਹਰੇਕ ਰੁੱਤ ਦਾ ਆਪਣਾ ਨਜ਼ਾਰਾ ਹੁੰਦਾ ਦੋਸਤੋ ਬਸ ਥੋੜੀ ਰਹਿ ਗਈ ਹੈ ਗਰਮੀ ਹੈਨਾ ਇੱਕ ਕਹਿੰਦੇ ਸੁੱਖ ਦਾ ਸਾਹ ਹੋਰ ਆਇਆ ਵੀ ਕਹਿੰਦੇ ਜਿਹੜੀ ਮਹਿੰਗਾਈ ਸੀ ਨਾ ਉਹਦੇ ਸਬੰਧੀ ਚੱਜ ਦੀ ਖਬਰ ਆਈ ਹੈ ਥੋੜੀ ਜੀ ਹੁਣ ਮੈਨੂੰ ਤਾਂ ਇਹ ਖਬਰ ਹੀ ਨਹੀਂ ਸੁਣਾਉਣੀ ਆਉਂਦੀ ਵੀ ਕਿਵੇਂ ਸੁਣਾਵਾਂ ਲੋਕ ਤਾਂ ਕਹਿ ਦਿੰਦੇ ਜੀ ਮਹਿੰਗਾਈ ਘੱਟ ਗਈ ਆਪਾਂ ਬਹੁਤ ਵਾਰ ਡਿਸਕਸ ਕੀਤਾ ਵੀ ਮਹਿੰਗਾਈ ਘੱਟੀ ਨਹੀਂ ਮਹਿੰਗਾਈ ਵਧਣ ਦੀ ਜਿਹੜੀ ਰਫ਼ਤਾਰ ਆ ਉਹ ਥੋੜੀ ਜੀ ਮੱਧਮ ਹੋਈ ਆ ਉਹਦਾ ਵੀ ਕਾਰਨ ਆ ਇਹ ਕਹਿੰਦੇ ਜੀ ਜਿਹੜੀ ਮਹਿੰਗਾਈ ਦੀ ਜਿਹੜੀ ਦਰ ਸੀ ਨਾ ਇਹ ਸਲੋ ਹੋ ਗਈ ਮੋਰ ਦੈਨ ਐਕਸਪੈਕਟਡ ਕਹਿੰਦੇ ਇੰਨੀ ਉਮੀਦ ਕੀਤੀ ਨਹੀਂ ਸੀ ਜਾਂਦੀ ਗੀ ਪਰ ਕਹਿੰਦੇ ਜੁਲਾਈ ਮਹੀਨੇ ਦੇ ਵਿੱਚ ਇਹ ਜਿਹੜੀ ਹੈਗੀ ਆ ਦਰ 1.7% ਰਹੀ ਆ ਤੇ ਇਸ ਤੋਂ ਪਹਿਲੇ ਮਹੀਨੇ ਨਾ ਇਹ ਜੂਨ ਦੇ ਵਿੱਚ 1.9% ਸੀਗੀ ਹੈਨਾ ਅੱਛਾ ਇਹ ਵੀ ਪਤਾ ਸਾਰਿਆਂ ਨੂੰ ਵੀ ਹੋਇਆ ਕਿਉਂ ਆ ਕਹਿੰਦੇ ਜਿਹੜਾ ਪੈਟਰੋਲ ਸੀ ਗੈਸੋਲੀਨ ਜਿਹਨੂੰ ਕਹਿੰਦੇ ਆ ਤੇਲ ਆ ਜਿਹੜਾ ਉਹਦੀ ਕੀਮਤ ਡਾਊਨ ਆਈ ਆ ਕਿਉਂਕਿ ਕਾਰਬਨ ਟੈਕਸ ਆ ਜਿਹੜਾ ਉਹ ਹਟਿਆ ਸੀ ਤੇ ਬੜੀ ਸਿੱਧੀ ਜੀ ਗੱਲ ਆ ਜੀ ਫਿਰ ਤਾਂ ਵੀ ਸਾਰੇ ਪੌੜਿਆਂ ਦੀ ਜੜ ਕਾਰਬਨ ਟੈਕਸ ਹੀ ਸੀ ਹੈਨਾ ਨਾ ਕਾਰਬਨ ਟੈਕਸ ਪਹਿਲਾਂ ਲਾਇਆ ਹੁੰਦਾ ਨਾ ਮਹਿੰਗਾਈ ਉੱਤੇ ਗਈ ਹੁੰਦੀ ਨਾ ਚੀਜ਼ਾਂ ਇੰਨੀਆਂ ਮਹਿੰਗੀਆਂ ਹੋਈਆਂ ਹੁੰਦੀਆਂ ਚਲੋ ਥੋੜਾ ਬਹੁਤ ਤਾਂ ਮਹਿੰਗੀਆਂ ਹੋਣੀਆਂ ਸੀ ਪਰ ਫਿਰ ਵੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਰਹੀਆਂ ਜੀ ਉਹ ਤੁਹਾਨੂੰ ਜ਼ਿਆਦਾ ਪਤਾ ਜਦੋਂ ਜੇਬ ਦੇ ਵਿੱਚੋਂ ਡਾਲਰ ਸੈਂਟ ਨਿਕਲਦੇ ਆ ਬੈਂਕ ਦਾ ਖਾਤਾ ਹੌਲੀ ਹੌਲੀ ਆਪੇ ਹੀ ਖਾਲੀ ਹੋ ਜਾਂਦਾ ਹੈਨਾ ਤੇ ਜਿੰਨੇ ਕੁ ਪੈਸੇ ਆਉਂਦੇ ਆ ਉਹ ਸਾਰੇ ਦੇ ਸਾਰੇ ਪਤਾ ਹੀ ਨਹੀਂ ਲੱਗਦਾ ਕਿੱਧਰ ਗਏ ਪਤਾ ਉਦੋਂ ਲੱਗਦਾ ਜਦੋਂ ਖਾਤਾ ਖਾਲੀ ਹੋਣ ਕਿਨਾਰੇ ਹੁੰਦਾ ਅਗਲੇ ਮਹੀਨੇ ਦਾ ਜੇ ਚੈੱਕ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਬਸ ਕੋਈ ਪਤਾ ਨਹੀਂ ਕੀ ਬਣਨਾ ਇਹ ਆਮ ਕੈਨੇਡੀਅਨ ਦੀ ਹਾਲਤ ਹੈ ਜੀ ਆਮ ਕੈਨੇਡੀਅਨ ਜਿਹੜਾ ਉਹ ਆਪਣੇ ਖਰਚਿਆਂ ਤੇ ਕੱਟ ਲਾ ਰਿਹਾ ਹਰ ਪਾਸੇ ਕੱਟ ਲਾ ਰਿਹਾ ਪਰ ਉਹਦੀ ਵਾਹ ਕੋਈ ਨਹੀਂ ਜਾ ਰਹੀ ਇਹ ਡਾਟਾ ਤਾਂ ਇੱਕ ਚੀਜ਼ ਆ ਇਹ ਤਸਵੀਰ ਨੂੰ ਪੇਸ਼ ਕਰਨ ਦਾ ਇੱਕ ਤਰੀਕਾ ਇਹ ਲੋਕਾਂ ਦੀ ਜ਼ਿੰਦਗੀ ਆ ਜਿਹੜੀ ਉਸ ਨੂੰ ਮਤਲਬ ਦੱਸਣ ਦਾ ਇੱਕ ਤਰੀਕਾ ਵੀ ਇਨਫਲੇਸ਼ਨ ਦੀ ਦਰ ਆ ਹੁਣ ਇਸ ਵੇਲੇ ਇੰਨੀ ਆ ਪਰ ਆਪਾਂ ਗੱਲਾਂ ਹਰ ਰੋਜ਼ ਹੀ ਕਰਦੇ ਹਾਂ ਦੋਸਤੋ ਬਈ ਲੋਕ ਆ ਜਿਹੜੇ ਉਹ ਕਾਫੀ ਔਖੇ ਨੇ ਇਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਹੁੰਦਾ ਕੋਈ ਵੇਲਾ ਹੁੰਦਾ ਜਦੋਂ ਲੋਕ ਔਖੇ ਨਹੀਂ ਨਾ ਹੁੰਦੇ ਤੁਸੀਂ ਉਹਨਾਂ ਦੀ ਤੌਰ ਤੋਂ ਉਹਨਾਂ ਦੀ ਗੱਲਬਾਤ ਤੋਂ ਉਹਨਾਂ ਦੇ ਰਹਿਣ ਸਹਿਣ ਦੇ ਤਰੀਕੇ ਤੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਹੁੰਦੇ ਆ ਵੀ ਇਹ ਨਾ ਸੌਖੀ ਜ਼ਿੰਦਗੀ 'ਚ ਆਉਂਦੇ ਨੇ ਜਿਵੇਂ ਕਹਦੇ ਵੀ ਸੁੱਖ ਦਾ ਸਾਹ ਇਹਨਾਂ ਨੂੰ ਆਇਆ ਹੋਇਆ ਆਉਂਦਾ ਰਹਿੰਦਾ ਹੈ ਨਾ ਪਰ ਜਿਹੋ ਜਿਹੇ ਹਾਲਾਤ ਨੇ ਉਹ ਹਾਲਾਤ ਇਹ ਨੇ ਵੀ ਲੋਕ ਔਖੇ ਨੇ ਲੋਕਾਂ ਦੀਆਂ ਪਲੈਨਿੰਗਾਂ ਧਰੀਆਂ ਧਰਾਈਆਂ ਰਹਿ ਗਈਆਂ ਨੇ ਸਮੱਸਿਆ ਇਹ ਹੈ ਵੀ ਜੌਬ ਲਾਸ ਵੱਡੇ ਪੱਧਰ ਤੇ ਹੋ ਰਿਹਾ ਉਹ ਕਿਸੇ ਡਾਟੇ ਦੇ ਵਿੱਚ ਕਿਸੇ ਖਾਤੇ ਦੇ ਵਿੱਚ ਨਹੀਂ ਆ ਰਿਹਾ ਹੈਗਾ ਇਹ ਜਿਹੜਾ ਇਨਫਲੇਸ਼ਨ ਦੀ ਦਰ ਕਹਿੰਦੇ ਆ ਵੀ ਇੰਨੀ ਹੋ ਗਈ ਇੰਨੀ ਵੱਧ ਗਈ ਇੰਨੀ ਘੱਟ ਗਈ ਉਹ ਉਸ ਤੋਂ ਕਿਤੇ ਜ਼ਿਆਦਾ ਪਤਾ ਨਹੀਂ ਕਿਵੇਂ ਇਹਨੂੰ ਕੈਲਕੂਲੇਟ ਕਰਦੇ ਆ ਕਿਵੇਂ ਨਹੀਂ ਕਰਦੇ ਸੈਲਫ ਇੰਪਲੋਇਡ ਬੰਦਾ ਉਹਨੂੰ ਕਿੱਥੇ ਕੁ ਰੱਖਦੇ ਨੇ ਹੈਨਾ ਪਰ ਇਹ ਆ ਵੀ ਹੁਣ ਤੁਸੀਂ ਗੱਲ ਕਰਕੇ ਦੇਖੋ ਕਿਸੇ ਨਾਲ ਆਲੇ ਦੁਆਲੇ ਗੁਆਂਢੀ ਨਾਲ ਇਧਰੋਂ ਉਧਰੋਂ ਦੋਸਤ ਮਿੱਤਰ ਨਾਲ ਸਭ ਹੀ ਕਹਿੰਦੇ ਨੇ ਜੀ ਕੰਮ ਦਾ ਕੀ ਕਰੀਏ ਕੰਮ ਤਾਂ ਹੈ ਹੀ ਨਹੀਂ ਜੇ ਹੈਗਾ ਤਾਂ ਘੱਟ ਆ ਜਿਹਦੇ ਕੋਲ ਘੱਟ ਆ ਉਹ ਕਹਿੰਦਾ ਜੀ ਬਹੁਤ ਘੱਟ ਗਿਆ ਜਿਹੜਾ ਕਹਿੰਦਾ ਮੇਰਾ 5-7 ਹਜ਼ਾਰ ਬਣ ਜਾਂਦਾ ਸੀ ਉਹ ਤਾਂ ਕਹਿੰਦਾ 2-2.5 ਹਜ਼ਾਰ ਤੇ ਆ ਗਿਆ ਇਹ ਵੀ ਭਰੋਸਾ ਨਹੀਂ ਵੀ ਅਗਲੇ ਮਹੀਨੇ ਬਣੂ ਕਿ ਨਹੀਂ ਬਣੂ ਇਹ ਹਾਲਾਤ ਲਗਾਤਾਰ ਨੇ ਤੇ ਇਹਦੇ ਵਿੱਚ ਮਹਿੰਗਾਈ ਆ ਜਿਹੜੀ ਕਹਿੰਦੇ ਉਹਦੀ ਦਰ ਆ ਜੁਲਾਈ ਦੇ ਵਿੱਚ 1.7% ਆਈ ਆ ਹਾਲਾਂਕਿ ਏਅਰਪੋਰਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਜਿਹੜੀਆਂ ਗਰੋਸਰੀ ਦੀਆਂ ਕੀਮਤਾਂ ਸੀ ਇਹ ਵਧੀਆਂ ਆਮ ਵਰਤੋਂ ਦੀਆਂ ਚੀਜ਼ਾਂ ਵਧੀਆਂ ਕਈ ਥਾਵਾਂ ਤੇ ਜਿਹੜੇ ਕਿਰਾਏ ਆ ਉਹ ਵੀ ਵਧੇ ਨੇ ਹੈਨਾ ਰਹਿਣ ਦੀ ਕੋਸਟ ਜਿਹਨੂੰ ਕਹਿੰਦੇ ਆ ਸ਼ੈਲਟਰ ਉਹ ਵਧੇ ਆ ਹੈਨਾ ਸਧਾਰਨ ਤੋਂ ਸਧਾਰਨ ਚੀਜ਼ਾਂ ਦਾ ਵੇਰਵਾ ਵੀ ਦਿੱਤਾ ਵਿਆ ਵੀ ਕੌਫੀ ਆ ਜਿਹੜੀ ਉਹ ਵੀ ਕਹਿੰਦੇ 28% ਵਧੀ ਆ ਕਹਿੰਦੇ ਕਰ ਲਓ ਗੱਲ ਹੈਨਾ ਡੇਟਾ ਹੁੰਦਾ ਜੀ ਤੇ ਇਹ ਡੇਟਾ ਗ੍ਰਾਫ ਬਣਾ ਕੇ ਵੀ ਪੇਸ਼ ਕੀਤਾ ਜਾਂਦਾ ਤੇ ਤੁਸੀਂ ਇਹਦਾ ਗ੍ਰਾਫ ਦੇਖ ਲਓ ਗ੍ਰਾਫ ਦੇ ਵਿੱਚ ਨਾਲ ਕੰਪੈਰੀਜ਼ਨ ਕੀਤਾ ਹੁੰਦਾ ਪਿਛਲੇ ਸਾਲਾਂ ਦਾ ਹੁਣ ਕਹਿੰਦੇ ਬਈ ਜਿਹੜੀ ਅੱਗੇ ਇੰਟਰਸਟ ਰੇਟ ਆ ਸਤੰਬਰ ਚ ਘਟੂ ਕਿ ਨਾ ਘਟੂ ਇਹਦੇ ਬਾਰੇ ਫੇਰ ਅਜੇ ਦੁਚਿੱਤੀ ਆ ਜਾਂ ਬਈ ਇਹ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਸੀ ਘਟਣ ਦਾ ਕਿਤੇ ਇਹ ਬਸ ਫੁੱਲ ਸਟਾਪ ਤਾਂ ਨਹੀਂ ਲੱਗ ਗਿਆ ਇਹਦੇ ਤੇ ਇਹ ਵੀ ਜਿਹੜੇ ਆਰਥਿਕ ਮਾਹਰ ਨੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਵੀ ਜਿੰਨਾ ਕੁ ਥੱਲੇ ਆਉਣਾ ਸੀ ਆ ਗਿਆ ਤੇ ਹੋਰ ਥੱਲੇ ਦੀ ਹੁਣ ਝਾਕ ਨਾ ਰੱਖੋ ਹੈਨਾ ਕਈ ਕਹਿੰਦੇ ਆ ਵੀ ਸਤੰਬਰ ਦੇ ਵਿੱਚ ਸ਼ਾਇਦ ਕਹਿੰਦੇ ਕੱਟ ਆ ਜਿਹੜਾ ਉਹ ਲੱਗ ਜੇ ਇੰਟਰਸਟ ਰੇਟ ਦਾ ਹੋਰ ਦੇਖੋ ਜੀ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਉਧਰੋਂ ਫੋਰਡ ਸਾਹਿਬ ਨੇ ਵੀ ਐਲਾਨ ਕੀਤਾ ਵੀ 1.6 ਬਿਲੀਅਨ ਡਾਲਰ ਆ ਜਿਹੜਾ ਉਹ ਮਿਊਨਿਸਪੈਲਿਟੀਜ਼ ਨੂੰ ਦੇਣ ਦਾ ਕਹਿੰਦੇ ਤਾਂ ਕਿ ਹਾਊਸਿੰਗ ਸੈਕਟਰ ਅੱਗੇ ਉਹਨੂੰ ਬੈਨੀਫਿਟ ਹੋਵੇ ਕੋਈ ਤੇ ਇਸ ਕਰਕੇ ਅੱਡ ਅੱਡ ਮਿਊਨਿਸਪੈਲਿਟੀਜ਼ ਨੂੰ ਪੈਸੇ ਦੇਣ ਲਈ ਉਹ ਜਿਹੜਾ ਫੰਡ ਆ ਜਿਹੜਾ ਉਹ 1.6 ਬਿਲੀਅਨ ਉਹਦੀ ਤਿਆਰੀ ਹੈ ਜਿਹੜੀ ਉਹ ਫੋਰਡ ਸਾਹਿਬ ਨੇ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗੇ ਜੀ ਇਹਨਾਂ ਚੀਜ਼ਾਂ ਦਾ ਕੀ ਇਫੈਕਟ ਆ ਜਿਹੜਾ ਉਹ ਪੈਂਦਾ ਤੇ ਅੱਜ ਆਪਾਂ ਨਾ ਇੱਕ ਖਾਸ ਦੋ ਵਿਸ਼ਿਆਂ ਤੇ ਗੱਲਬਾਤ ਕਰਨੀ ਹੈ ਅੱਜ ਇੱਕ ਮਹਿਮਾਨ ਨੇ ਵੀ ਸਾਡੇ ਨਾਲ ਆਉਣਾ ਤੇ ਇੱਕ ਆਪਾਂ ਹੁਣੇ ਹੀ ਬਸ ਗੱਲਬਾਤ ਸ਼ੁਰੂ ਕਰਦੇ ਮੈਂ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
HK Tire Center to cars and trucks pe brand new ya old tires le sakde ho
BF Godrej Hamcock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 6472954600 647-295-4600 HK Tire Center
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਖਾਸ ਗੱਲ ਤੁਹਾਡੇ ਨਾਲ ਕੁਝ ਮਿੰਟ ਕਰਨਾ ਚਾਹੁੰਦਾ ਉਹ ਗੱਲ ਇਹ ਹੈਗੀ ਆ ਬਈ ਪਿਛਲੇ ਕੁਝ ਦਿਨਾਂ ਤੋਂ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਕਾਫੀ ਚਰਚਾ ਦਾ ਵਿਸ਼ਾ ਬਣੀ ਆ ਉਹ ਇੱਕ ਵੀਡੀਓ ਆ ਜੀ ਉਸ ਵੀਡੀਓ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਆ ਜਿਹੜਾ ਉਹ ਯੂ ਟਰਨ ਲੈ ਰਿਹਾ ਤੇ ਉਹ ਯੂ ਟਰਨ ਜਦੋਂ ਲੈਂਦਾ ਤੇ ਇੱਕ ਕਾਰ ਤੇਜ਼ ਰਫ਼ਤਾਰ ਕਾਰ ਆ ਜਿਹੜੀ ਉਹਦੇ ਟਰੱਕ ਦੇ ਵਿੱਚ ਵੱਜਦੀ ਆ ਤੇ ਤਿੰਨ ਪਰਿਵਾਰ ਦੇ ਮੈਂਬਰ ਆ ਜਿਹੜੇ ਉੱਥੇ ਹੀ ਉਹਨਾਂ ਦੀ ਡੈਥ ਹੋ ਜਾਂਦੀ ਆ ਇਹ ਆਪਣੇ ਆਪ ਦੇ ਵਿੱਚ ਇਹ ਜਿਹੜੀ ਘਟਨਾ ਜਿਹੜੀ ਦੁਖਦਾਇਕ ਤਾਂ ਹੈਗੀ ਆ ਪਰ ਇਹ ਕੋਈ ਨਾ ਜਦੋਂ ਆਪਾਂ ਖਬਰਾਂ ਦੀ ਗੱਲ ਕਰਦੇ ਹਾਂ ਆਪਾਂ ਕਈ ਵਾਰੀ ਕਹਿੰਦੇ ਹੁੰਦੇ ਹਾਂ ਵੀ ਆਈਸੋਲੇਟਡ ਇੰਸੀਡੈਂਸ ਆ ਇਹ ਕਿਤੇ ਨਾ ਕਿਤੇ ਹੋਣ ਵਾਲਾ ਇੰਸੀਡੈਂਸ ਆ ਆਪਾਂ ਇਸ ਤਰ੍ਹਾਂ ਗੱਲ ਕਰਦੇ ਹੁੰਦੇ ਹਾਂ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਵੀ ਐਕਸੀਡੈਂਟ ਤਾਂ ਹੋ ਜਾਂਦੇ ਆ ਜੀ ਕਈ ਵਾਰੀ ਸਾਨੂੰ ਜਿਹੜੇ ਸਾਨੂੰ ਟ੍ਰੇਨਿੰਗ ਦਿੰਦੇ ਆ ਉਹ ਸਿਖਾਉਂਦੇ ਹੁੰਦੇ ਆ ਬਈ ਐਕਸੀਡੈਂਟਸ ਅਵੋਇਡੇਬਲ ਐਕਸੀਡੈਂਟ ਹੁੰਦੇ ਆ ਅਨਅਵੋਇਡੇਬਲ ਐਕਸੀਡੈਂਟ ਹੁੰਦੇ ਆ। ਆਮ ਕਰਕੇ ਜਿਹੜੇ ਸਿਆਣੇ ਲੋਕ ਨੇ ਉਹ ਯੂ ਟਰਨ ਲੈਣ ਤੋਂ ਗੁਰੇਜ਼ ਕਰਦੇ ਨੇ ਤੇ ਆਮ ਕਰਕੇ ਦੇਖਿਆ ਇਹ ਵੀ ਜਦੋਂ ਯੂ ਟਰਨ ਲਈ ਵੀ ਜਾਂਦੀ ਆ ਕਈ ਥਾਵਾਂ ਤੇ ਤਾਂ ਇੰਟਰਸੈਕਸ਼ਨ ਤੇ ਮਨਾਹੀ ਹੁੰਦੀ ਆ ਯੂ ਟਰਨ ਲੈਣ ਦੀ। ਵੈਸੇ ਇੰਟਰਸੈਕਸ਼ਨ ਦੇ ਉੱਤੇ ਭਾਵੇਂ ਨਾਂ ਵੀ ਲਿਖਿਆ ਹੋਵੇ ਵੀ ਤੁਸੀਂ ਯੂ ਟਰਨ ਆ ਜਿਹੜਾ ਉਹਦੇ ਬਾਰੇ ਕੁਝ ਵੀ ਮੈਨਸ਼ਨ ਨਾ ਕੀਤਾ ਹੋਵੇ ਤੇ ਯੂ ਟਰਨ ਲੈਣੀ ਵੀ ਨਹੀਂ ਚਾਹੀਦੀ। ਚਲੋ ਆਪੋ ਆਪਣੀ ਸਮਝ ਆ। ਸੜਕ ਦੇ ਉੱਤੇ ਤੁਸੀਂ ਕਿਵੇਂ ਚੱਲ ਰਹੇ ਹੋ ਦੋਸਤੋ? ਕੀ ਤੁਸੀਂ ਕੀ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਵੀ ਆਪਣੀ ਜਾਨ ਦੇ ਤੁਸੀਂ ਆਪ ਜ਼ਿੰਮੇਵਾਰ ਹੋ? ਤੁਹਾਡੀ ਜਾਨ ਲਈ ਕੋਈ ਜ਼ਿੰਮੇਵਾਰ ਨਹੀਂ ਹੈਗਾ। ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ ਪਰ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੇ ਜੇ ਕਿਸੇ ਨੇ ਉਲੰਘਣਾ ਕਰਤੀ ਇਹਦਾ ਮਤਲਬ ਇਹ ਨਹੀਂ ਵੀ ਤੁਹਾਡੀ ਜਾਨ ਨਹੀਂ ਜਾਊਗੀ। ਇਸ ਕਰਕੇ ਮੈਂ ਬਾਰ ਬਾਰ ਕਹਿੰਦਾ ਬਈ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨ ਲਈ ਨੇ। ਸਿਰਫ ਰੂਲਸ ਐਂਡ ਰੈਗੂਲੇਸ਼ਨਸ ਦੇ ਆਸਰੇ ਤੁਸੀਂ ਕਹੋ ਵੀ ਸਾਡੀ ਜ਼ਿੰਦਗੀ ਬਚੀ ਰਹੇ, ਉਹਨਾਂ ਦੀ ਜਦੋਂ ਰੂਲਸ ਐਂਡ ਰੈਗੂਲੇਸ਼ਨਸ ਬਣੇ ਨੇ ਉਹ ਇਸੇ ਕਰਕੇ ਬਣਾਏ ਸੀ ਵੀ ਆਮ ਬੰਦੇ ਦੀ ਜਾਨ ਆ ਜਿਹੜੀ ਬਚੀ ਰਹੇ, ਗਲਤੀ ਨਾ ਹੋਵੇ। ਪਰ ਕਈ ਵਾਰੀ ਅਸੀਂ ਇਸ ਤਰ੍ਹਾਂ ਸੋਚ ਲੈਂਦੇ ਹਾਂ ਵੀ ਅਸੀਂ ਤਾਂ ਜੀ ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਲ ਰਹੇ ਹਾਂ, ਸਾਡੀ ਜਾਨ ਦੀ ਗਰੰਟੀ ਆ ਵੀ ਬਚੀ ਰਹੋ। ਇਸ ਤਰ੍ਹਾਂ ਨਹੀਂ ਹੁੰਦਾ। ਇਹ ਗੱਲ ਨੂੰ ਨਾ ਦੋ ਭਾਗਾਂ ਚ ਵੰਡਿਆ ਜਾ ਸਕਦਾ। ਬਹੁਤ ਵਾਰ ਸਾਡੇ ਇੱਥੇ ਮੈਂ ਵੇਖਦਾ ਬਈ ਪੈਡੈਸਟ੍ਰੀਅਨ ਇਹ ਸਮਝਦੇ ਨੇ ਵੀ ਸਾਨੂੰ ਤਾਂ ਰਾਈਟ ਆ ਜੀ, ਪੈਡੈਸਟ੍ਰੀਅਨ ਨੂੰ ਰਾਈਟ ਆਫ ਵੇ ਆ ਵੀ ਪੈਡੈਸਟ੍ਰੀਅਨ ਜਾ ਰਿਹਾ ਕ੍ਰੋਸਿੰਗ ਤੇ ਜਾ ਰਿਹਾ, ਭਾਵੇਂ ਉਹ ਬਿਨਾਂ ਕ੍ਰੋਸਿੰਗ ਤੋਂ ਜਾ ਰਿਹਾ। ਬਿਨਾਂ ਕ੍ਰੋਸਿੰਗ ਤੋਂ ਤਾਂ ਪੈਡੈਸਟ੍ਰੀਅਨ ਨੂੰ ਪਤਾ, ਉਹ ਸੋਚਦਾ ਵੀ ਸਾਨੂੰ ਹਿੱਟ ਕਰ ਸਕਦਾ ਕੋਈ, ਇਸ ਕਰਕੇ ਅਵੋਇਡ ਕਰਦੇ। ਪਰ ਪੈਡੈਸਟ੍ਰੀਅਨ ਕ੍ਰੋਸਿੰਗ ਤੇ ਉਹ ਆਰਾਮ ਨਾਲ ਮਟਕ ਮਟਕ ਕਰਦੇ, ਹੱਥ ਚ ਫੋਨ ਹੁੰਦਾ ਜਾਂਦੇ ਨੇ। ਉਹ ਇਹ ਵੇਖਦੇ ਹੀ ਨਹੀਂ ਵੀ ਪਾਸੇ ਕੋਈ ਕਾਰ ਆ, ਉਹ ਸੋਚਦੇ ਨੇ ਬਈ ਉਹਨਾਂ ਨੂੰ ਰੈੱਡ ਲਾਈਟ ਆ, ਤੁਰਨਾ ਸਾਡਾ ਰਾਈਟ ਆ, ਬਿਲਕੁਲ ਠੀਕ ਸੋਚਦੇ ਨੇ। ਪਰ ਜਾਨ ਤਾਂ ਆਪਦੀ ਆ, ਜੇ ਕਿਸੇ ਨੇ ਅਣਗਹਿਲੀ ਕਰਤੀ ਜਾਨ ਤਾਂ ਤੁਹਾਡੀ ਆ ਨਾ। ਉਹ ਪੰਜਾਬੀ ਚ ਕਹਿੰਦੇ ਹੁੰਦੇ ਫਿਰ ਕਿਹਦੀ ਮਾਂ ਨੂੰ ਮਾਸੀ ਆਖੋਗੇ ਜੇ ਕਿਸੇ ਨੇ ਥੱਲੇ ਦੇਤਾ। ਦੇਖੋ ਮੈਂ ਨਹੀਂ ਕਹਿੰਦਾ ਹੈਗਾ ਵੀ, ਮੈਂ ਕਹਿੰਦਾ ਵੀ ਪੈਡੈਸਟ੍ਰੀਅਨ ਦਾ ਰਾਈਟ ਆ ਹੋਵੇ ਆ, ਠੀਕ ਆ। ਪਰ ਸੜਕ ਤੇ ਕ੍ਰੋਸ ਕਰਦੇ ਵੇਲੇ ਭਾਵੇਂ ਤੁਹਾਡਾ ਰਾਈਟ ਆ ਹੋਵੇ ਹੈਗਾ ਜਾਂ ਨਹੀਂ ਹੈਗਾ, ਜੇ ਨਹੀਂ ਹੈਗਾ ਫਿਰ ਤਾਂ ਜਾਣਾ ਨਹੀਂ ਚਾਹੀਦਾ। ਜੇ ਤੁਹਾਡਾ ਰਾਈਟ ਆਫ ਵੇ ਵੀ ਹੈਗਾ ਫਿਰ ਵੀ ਆਲੇ ਦੁਆਲੇ ਝਾਕਣਾ, ਆਲੇ ਦੁਆਲੇ ਦੀ ਖਬਰ ਰੱਖਣੀ ਵੀ ਕੋਈ ਤੇਜ਼ ਰਫ਼ਤਾਰ ਕਾਰ ਤਾਂ ਨਹੀਂ ਆ ਰਹੀ, ਕਿਸੇ ਦੇ ਕੋਈ ਬਾਈ ਚਾਂਸ ਹੀ ਬ੍ਰੇਕ ਫੇਲ ਹੋਏ ਹੋਣ ਤੋਂ ਕਾਰ ਰੋਕੀ ਨਾ ਰਹਿੰਦੀ ਹੋਵੇ। ਅੱਛਾ, ਇਸ ਕਰਕੇ ਹਮੇਸ਼ਾ ਇਹ ਸਮਝਣਾ ਵੀ ਮੈਨੂੰ ਗ੍ਰੀਨ ਲਾਈਟ ਹੋਈ ਹੋਈ ਆ, ਮੈਂ ਤਾਂ ਲੰਘਣਾ ਹੀ ਲੰਘਣਾ। ਇਹ ਨਾ ਕਈ ਵਾਰੀ ਇਹਦੇ ਨਾਲ ਬਸ ਜੀ ਸਾਡੀ ਜਾਨ ਹੀ ਜਾਂਦੀ, ਹੋਰ ਕੁਛ ਨਹੀਂ ਹੁੰਦਾ, ਇਹ ਅੰਦਾਜ਼ਾ ਲਾ ਲਓ। ਇਹ ਬਹੁਤ ਸਾਡੇ ਲੋਕਾਂ ਦੇ ਮਨ ਦੇ ਵਿੱਚ ਵਹਿਮ ਆ ਵੀ ਅਸੀਂ ਤਾਂ ਠੀਕ ਹਾਂ ਜੀ, ਅਸੀਂ ਤਾਂ ਸੜਕ ਤੇ ਠੀਕ ਹਾਂ ਜੀ, ਗਲਤੀ ਦੂਜੇ ਦੀ। ਠੀਕ ਆ, ਮੰਨ ਲਿਆ ਗੱਲ, ਗਲਤੀ ਦੂਜੇ ਦੀ ਆ, ਜਾਨ ਕਿਹਦੀ ਜਾਊਗੀ, ਸੱਟਾਂ ਕਿਹਦੇ ਵੱਜਣਗੀਆਂ। ਦੂਜੇ ਦੀ ਗਲਤੀ ਆ, ਉਹ ਕੋਰਟ ਪ੍ਰੂਵ ਕਰ ਦੂ ਦੂਜੇ ਦੀ ਗਲਤੀ ਆ। ਲੱਤਾਂ ਬਾਹਾਂ ਤੁਹਾਡੀਆਂ ਟੁੱਟਣੀਆਂ, ਹੋ ਸਕਦਾ ਕੋਈ ਵੱਡੀ ਸਰਜਰੀ ਹੋ ਜਾਵੇ, ਹੋ ਸਕਦਾ ਮੰਜੇ ਤੋਂ ਹੀ ਨਾ ਉੱਠ ਸਕੋ, ਤੇ ਹੋ ਸਕਦਾ ਰਾਮ ਨਾਮ ਸੱਤ ਹੈ ਤੁਹਾਡੀ ਉੱਥੇ ਹੀ ਹੋ ਜਾਵੇ। ਇਸ ਕਰਕੇ ਪਹਿਲੀ ਗੱਲ ਇਹ ਗੱਲ ਸਮਝੀਏ ਬਈ ਸੜਕ ਦੇ ਉੱਤੇ ਮੂਰਖਾਂ ਦਾ ਰਾਈਟ ਆਫ ਵੇ ਹੁੰਦਾ, ਉਹਨੂੰ ਹੱਥ ਜੋੜ ਕੇ ਅੱਗੇ ਲੰਘਾ ਦੇਣਾ ਚਾਹੀਦਾ, ਉਹਦੇ ਲਈ ਸਾਡੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ। ਹੁਣ ਦੇਖੋ ਮੈਂ ਇਸ ਵਿਵਾਦ ਚ ਹਾਲ ਦੀ ਘੜੀ ਨਹੀਂ ਪੈਂਦਾ ਬਈ ਟਰੱਕ ਡਰਾਈਵਰ ਆ ਜਿਹੜਾ ਉਹਦੀ ਗਲਤੀ ਸੀ, ਬਿਲਕੁਲ ਗਲਤੀ ਸੀ, ਇਹ ਵਿਵਾਦ ਨੂੰ ਛੱਡੋ। ਪਹਿਲੀ ਗੱਲ, ਜਦੋਂ ਬੰਦਾ ਕਾਰ ਚਲਾ ਰਿਹਾ, ਸੜਕ ਦੇ ਨੇੜੇ ਜਾ ਰਿਹਾ, ਤੁਰ ਕੇ ਜਾ ਰਿਹਾ, ਸਾਈਕਲ ਤੇ ਜਾ ਰਿਹਾ, ਉਹਨੇ ਆਲੇ ਦੁਆਲੇ ਆਪਦੀਆਂ ਅੱਖਾਂ ਤੇ ਕੰਨ ਖੁੱਲੇ ਰੱਖਣੇ ਹੁੰਦੇ ਆ। ਕੰਨ ਇਸ ਕਰਕੇ ਵੀ ਐਮਰਜੈਂਸੀ ਹੌਰਨ ਵੀ ਕਿਤੇ ਵੱਜ ਸਕਦਾ, ਕੋਈ ਹੋ ਸਕਦਾ ਨਾ ਤੁਹਾਡੇ ਧਿਆਨ ਦੇ ਵਿੱਚ ਸਾਹਮਣੇ ਅੱਖਾਂ 'ਚ ਗੱਲ ਆਈ ਆਵੇ ਨਾ, ਸਾਹਮਣੇ ਨਾ ਦਿਸੇ, ਫਾਇਰ ਬ੍ਰਿਗੇਡ ਕੋਈ ਆਉਂਦੀ ਹੋਵੇ ਇਧਰੋਂ ਉਧਰੋਂ ਤੇ ਉਹ ਨਾ ਤੁਹਾਡੇ ਧਿਆਨ 'ਚ ਆਵੇ, ਹੈ ਨਾ, ਉਲਟ ਡਾਇਰੈਕਸ਼ਨ 'ਚ ਵੀ ਆ ਸਕਦੀ, ਐਮਰਜੈਂਸੀ ਵਹੀਕਲ ਹੁੰਦਾ। ਤੇ ਇਸ ਕਰਕੇ ਬਹੁਤ ਸਾਰੇ ਐਕਸੀਡੈਂਟਸ ਇਸ ਤਰ੍ਹਾਂ ਹੁੰਦੇ ਦੋਸਤੋ, ਗਲਤੀ ਦੂਜੇ ਦੀ ਹੁੰਦੀ ਹੈ, ਜਾਨ ਆ ਜਿਹੜੀ ਕਿਸੇ ਹੋਰ ਦੀ ਚਲੀ ਜਾਂਦੀ ਹੈ। ਇੱਥੇ ਕਿੰਨੀਆਂ ਹੀ ਉਦਾਹਰਣਾਂ ਪਈਆਂ ਨੇ, ਈਵਨ ਸ਼ਰਾਬ ਪੀ ਕੇ ਕਾਰਾਂ ਭਜਾਉਂਦੇ ਹੋਏ 150 ਕਿਲੋਮੀਟਰ ਤੇ ਕਿਹੜਾ ਰਾਈਟ ਆਫ ਵੇ ਹੁੰਦਾ ਜੀ, ਕਿਹਦਾ ਰਾਈਟ ਆਫ ਵੇ ਆ ਦੱਸੋ, ਉਹਨੇ ਤਾਂ ਕਾਰ ਚ ਮਾਰਨਾ ਤੇ ਗਾਂਹ ਨਿਕਲ ਜਾਣਾ। ਮੈਨੂੰ ਯਾਦ ਆ ਚੰਗੀ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਸੀ ਮਿਸੀਸਾਗਾ ਚ, ਲੈਫਟ ਟਰਨ ਲੈ ਰਿਹਾ ਸੀ, ਆਮ ਕਰਕੇ ਕਹਿੰਦੇ ਨੇ ਲੈਫਟ ਟਰਨ ਨਾਲ ਦੀ ਗਲਤੀ ਗਿਣੀ ਜਾਂਦੀ ਹੈ, ਲੈਫਟ ਟਰਨ ਲੈ ਰਿਹਾ ਸੀ ਬੰਦਾ ਤੇ ਸ਼ਰਾਬ ਪੀਤੀ ਹੋਈ ਸੀ, ਯੰਗ ਮੈਨ ਸੀਗਾ ਕੋਈ, ਤੇ ਉਹਨੇ ਜੀ ਇੰਨੀ ਤੇਜ਼, ਕਹਿੰਦੇ 150 ਕਿਲੋਮੀਟਰ ਤੋਂ ਜ਼ਿਆਦਾ ਸੀ, ਬਾਅਦ ਦੇ ਵਿੱਚ ਪਤਾ ਲੱਗਿਆ ਓਹਨੂ ਪਤਾ ਹੀ ਨੀ ਲੱਗਿਆ ਗਾ ਵੀ ਕਿਵੇਂ ਆ ਗਿਆ ਉਥੇ, ਕਿੰਨੀ ਛੇਤੀ ਪਹੁੰਚ ਗਿਆ। ਬਾਅਦ ਚ ਤਾਂ ਫਿਰ ਉਹ ਕੈਮਰਾ ਜਿਹੜੇ ਲੱਗੇ ਹੁੰਦੇ ਆ ਉਹਨਾਂ ਤੋਂ ਪਤਾ ਲੱਗਿਆ ਸੀਗਾ, ਹੈਨਾ। ਇਸ ਕਰਕੇ ਆਪਣੀ ਜਾਨ ਦੇ ਤੁਸੀਂ ਖੁਦ ਜ਼ਿੰਮੇਵਾਰ ਹੋ। ਰੂਲਸ ਐਂਡ ਰੈਗੂਲੇਸ਼ਨ ਨੇ ਬਚਾਅ ਕਰਨਾ ਹੁੰਦਾ, ਪਰ ਕਈ ਵਾਰੀ ਰੂਲਸ ਐਂਡ ਰੈਗੂਲੇਸ਼ਨ ਦਾ ਜਿਹੜੇ ਉਹ ਜਦੋਂ ਦੂਜਾ ਬੰਦਾ ਨਹੀਂ ਮੰਨ ਰਿਹਾ ਉਹ ਗਲਤ ਹੈਗਾ, ਹੈਨਾ। ਟਰੱਕ ਵਾਲੇ ਦੀ ਤਾਂ ਵੱਡੀ ਗਲਤੀ ਹੈਗੀ ਆ, ਤੇ ਦੂਜੀ ਗੱਲ ਹੁਣ ਆਉਂਦੇ ਆਪਾਂ ਬਈ ਐਡੀ ਵੀ ਕਿੰਨੀ ਕੁ ਕਾਹਲੀ ਆ ਵੀ ਸੜਕਾਂ ਤੇ ਸਾਨੂੰ ਯੂ ਕੱਟ ਮਾਰਨਾ ਪੈਂਦਾ, ਹੈਨਾ। ਮੈਂ ਆ ਪਿਛਲੇ 2 ਸਾਲਾਂ ਚ ਨਾ 3 ਵਾਰ ਮੈਂ ਦੇਖਿਆ ਜੀ, ਸਾਡੇ ਸਾਹਮਣੇ ਇੱਕ ਕਾਰ ਦਾ ਤਾਂ ਚਿੰਗੂਜ਼ੀ ਐਂਡ ਬੌਨਲੈਸ ਦੇ ਉੱਤੇ ਯੂ ਕੱਟ ਮਾਰਦੇ ਮਾਰਦੇ ਐਕਸੀਡੈਂਟ ਹੋ ਗਿਆ, ਤੇ 3-4 ਮਹੀਨੇ ਬਾਅਦ ਸੇਮ ਸਿਚੁਏਸ਼ਨ ਸੀ, ਉਹਨੇ ਯੂ ਕੱਟ ਮਾਰਿਆ, ਉਹਨੂੰ ਗ੍ਰੀਨ ਲਾਈਟ ਸੀ ਤੇ ਸਾਹਮਣੇ ਵਾਲੇ ਪਾਸਿਓਂ ਉਹਨੇ ਦੇਖਿਆ ਨੀ ਵੈਨ ਆ ਰਹੀ, ਉਹ ਵੈਨ ਵਾਲੇ ਨੇ ਮਸਾਂ ਬਚਾ ਕੀਤਾ, ਵੈਨ ਵਾਲਾ ਆਪ ਪੋਲ ਦੇ ਵਿੱਚ ਵੱਜਦਾ ਵੱਜਦਾ ਬਚਿਆ। ਤੀਸਰਾ ਐਕਸੀਡੈਂਟ ਵੀ ਸੇਮ ਆਲਮੋਸਟ ਕ੍ਰੈਡਿਟ ਵਿਊ ਐਂਡ ਬੌਨਲੈਸ ਤੇ ਸੀਗਾ, ਤੇ ਉਹ ਸੀਗਾ ਜੀ ਯੂ ਕੱਟ ਮਾਰ ਕੇ ਤੇ ਸਾਹਮਣੇ ਆਉਂਦੇ ਸੀ ਗੱਡੀ, ਉਹਨੇ ਦੇਖੀ ਨੀਗੀ ਤੇ ਉਹ ਗੱਡੀ ਹੈ ਜਿਹੜੀ ਉਹ ਬਾਈ ਚਾਂਸ ਜਿੱਥੇ ਬੱਸ ਸਟਾਪ ਹੁੰਦਾ ਉੱਥੇ ਕੁਛ ਲੋਕ ਖੜੇ ਸੀ, ਬਚਾਅ ਹੋ ਗਿਆ ਉਹਨਾਂ ਦਾ। ਜਿਹੜੀ ਮੈਂ ਵੇਖਿਆ ਆਮ ਕਰਕੇ ਜਿਹੜੇ ਯੂ ਕੱਟ ਮਾਰਦੇ ਨੇ ਨਾ ਲੋਕ, ਉਹ ਆਮ ਕਰਕੇ ਗਲਤ ਹੀ ਹੁੰਦੇ ਆ, ਭਾਵੇਂ ਯੂ ਕੱਟ ਉੱਥੇ ਅਲਾਊਡ ਹੀ ਹੋਵੇ। ਆਮ ਕਰਕੇ ਉਹਨਾਂ ਦਾ ਲਿਮਿਟਿਡ ਮਤਲਬ ਉਹਨਾਂ ਦਾ ਜਿਹੜਾ ਵਿਜ਼ਨ ਹੁੰਦਾ ਨਾ ਦੇਖਣਾ ਹੁੰਦਾ, ਉਹ ਕਾਹਲੀ ਚ ਹੁੰਦੇ ਆ ਵੀ ਮੈਂ ਯੂ ਕੱਟ ਮਾਰ ਕੇ ਨਿਕਲ ਜਾ, ਉਹ ਅਣਦੇਖੀ ਕਰ ਦਿੰਦੇ ਆ ਸਾਹਮਣੇ ਆ ਰਹੀ ਚੀਜ਼। ਇਸ ਕਰਕੇ ਐਕਸੀਡੈਂਟ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ। ਯੂ ਕੱਟ ਤਾਂ ਵੈਸੇ ਹੀ ਹਾਈਵੇ ਤੇ ਤਾਂ ਦੋਸਤੋ 100-125 ਦੀ ਸਪੀਡ ਆ, ਫਰੈਕਸ਼ਨ ਆਫ ਸੈਕਿੰਡ ਦੇ ਵਿੱਚ ਉਹ ਜਿਹੜਾ ਹੈਗਾ ਉਹਨੇ ਉੱਥੇ ਉੱਥੋਂ ਪਿੱਛੇ ਆ ਰਹੀ ਕਾਰ ਦੂਰ ਲੱਗਦੀ, ਜਿਹੜੀ ਤੁਹਾਨੂੰ ਕਈ ਵਾਰ ਸਾਡੀ ਅਸੈਸਮੈਂਟ ਚ ਫਰਕ ਰਹਿ ਜਾਂਦਾ। ਅੱਛਾ ਕਈ ਵਾਰ ਕੀ ਹੁੰਦਾ ਦੋਸਤੋ, ਇਹ ਗੱਲ ਮੇਰੀ ਧਿਆਨ ਨਾਲ ਸੁਣਿਓ, ਕਈ ਵਾਰ ਸਾਡੀਆਂ ਅੱਖਾਂ ਖੁੱਲੀਆਂ ਹੁੰਦੀਆਂ ਤੇ ਪਰ ਸਾਡਾ ਦਿਮਾਗ ਸੁੱਤਾ ਹੁੰਦਾ, ਸਾਨੂੰ ਦਿਸਦਾ ਨਹੀਂ। ਇਹ ਫੈਕਟ ਆ, ਖਾਸ ਕਰਕੇ ਜਿਹੜੇ ਬੰਦੇ ਨੂੰ ਨੀਂਦਰਾ ਹੋਇਆ ਹੋਵੇ, ਜਿਹੜਾ ਬੰਦਾ ਵੱਧ ਕੰਮ ਕਰਕੇ ਹਟਿਆ ਹੋਵੇ, ਜਿਹਦੇ ਮਨ ਦੇ ਉੱਤੇ ਮਾਨਸਿਕ ਬੋਝ ਹੋਵੇ। ਕਈ ਵਾਰੀ ਉਹ ਰੈੱਡ ਲਾਈਟ ਦੇ ਵਿੱਚ ਵੀ ਜੇ ਤੁਰ ਰਿਹਾ ਪੈਡੈਸਟ੍ਰੀਅਨ ਤੁਰਿਆ ਜਾਂਦਾ ਤਾਂ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ, ਹੈਨਾ। ਇਸ ਕਰਕੇ ਖਾਸ ਕਰਕੇ ਜਿਹੜਾ ਯੂ ਕੱਟ ਆ, ਇਹ ਇੱਕ ਬਹੁਤ ਵੱਡੀ ਮਤਲਬ ਮੈਂ ਕਹਿੰਦਾ ਜੀ ਹਮੇਸ਼ਾ ਹੀ ਗਲਤੀ ਹੁੰਦੀ ਆ, ਭਾਵੇਂ ਅਲਾਊਡ ਵੀ ਹੋਵੇ ਨਾ ਯੂ ਕੱਟ ਕਿਤੇ, ਪਰ ਇਹ ਬੜਾ ਬੜਾ ਧਿਆਨ ਰੱਖਣਾ, ਬੜਾ ਬੜਾ ਧਿਆਨ ਰੱਖਣਾ ਪੈਂਦਾ। ਇੱਕ ਤੋਂ ਕਾਲਰ ਸਾਡੇ ਨਾਲ ਨੇ, ਸਾਡੇ ਕੋਲ ਸਮੇਂ ਦੀ ਘਾਟ ਆ, ਫਿਰ ਵੀ ਆਪਾਂ ਲਾਈਨ ਲੈਂਦੇ ਹਾਂ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ, ਕੀ ਕਹਿਣਾ ਚਾਹੁੰਦੇ ਹੋ?
ਬ੍ਰਾਜ ਜੀ ਸਤਿ ਸ੍ਰੀ ਅਕਾਲ ਜੀ, ਸਾਨੂੰ ਜੀ ਮੈਂ ਸ਼ਾਰਟ ਹੀ ਰੱਖੂੰਗਾ।
ਕੋਈ ਨਹੀਂ ਠੀਕ ਠਾਕ ਹੋ? ਬਹੁਤ ਹੈਗੇ ਆਪਣੇ ਕੋਲ 5-7 ਮਿੰਟ ਹੈਗੇ ਨੇ, ਆਪਣੇ ਮਹਿਮਾਨ ਨੇ ਆਉਣਾ ਸੀ,
ਰੈਪ ਅਪ ਕਰਦੇ ਛੇਤੀ। ਬ੍ਰਾਜ ਜੀ ਜਿਹੜੀ ਨਾ ਤੁਸੀਂ ਗੱਲ ਕਰਦੇ ਆ, ਚਲੋ ਮੈਂ ਡਰਾਈਵਰ ਦੀ ਸ਼ਾਰਟ ਜੀ ਗੱਲ ਕਰਦਾ। ਉਸ ਬੰਦੇ ਨੇ ਜਿਹੜੀ ਗਲਤੀ ਕੀਤੀ ਆ ਨਾ, ਉੱਥੇ ਸਾਹਮਣੇ ਹਾਈਵੇ ਦੇ ਉੱਤੇ ਲਿਖਿਆ ਆ ਓਨਲੀ ਫੋਰ ਐਮਰਜੈਂਸੀ ਵਹੀਕਲ, ਜਿਹੜੀ ਯੂ ਟਰਨ, ਇੱਥੇ ਵੀ 401 ਤੇ ਇਹੋ ਹੀ ਆ ਨਾ, ਉੱਥੇ ਤੇ ਅਸੀਂ ਕਾਰ ਦੀ ਵੀ ਨੀ ਯੂ ਟਰਨ ਮਾਰ ਸਕਦੇ। ਜੋ ਉਹਨੇ ਉੱਥੇ ਕਾਰਨਾਮਾ ਕੀਤਾ, ਕਹਿੰਦੇ ਕ੍ਰਿਮੀਨਲ ਨੈਗਲੀਜੈਂਸ, ਜਾਣਦੇ ਹੋਏ ਉਹਨੇ ਮਤਲਬ ਟਰਨ ਮਾਰੀ। ਹਾਂਜੀ
ਬਿਲਕੁਲ,
ਤੇ ਉਹਦਾ ਤਾਂ ਬਹੁਤ, ਉਹਦੀ ਤਾਂ ਲਾਈਫ ਸਮਝ ਲਓ ਬਰਬਾਦ ਹੀ ਆ। 3 ਕਾਊਂਟ ਆਫ ਫਲੋਰੀਡਾ ਦੇ ਵਿੱਚ ਤੁਹਾਨੂੰ ਪਹਿਲਾਂ ਜੇਲ ਕੱਟਣੀ ਹੋਈ ਕੱਟਣੀ ਪਊਗੀ ਤੇ ਫਿਰ ਉਹ ਰਿਪੋਰਟ ਕਰਨਗੇ। ਹਾਂਜੀ, ਤੇ ਇਹਦੇ ਵਿੱਚ ਜਿਸ ਬੰਦੇ ਨੇ ਉਹਨੂੰ ਸਿਖਾਇਆ ਇੱਥੋਂ ਤੇ ਪਤਾ ਲੱਗਦਾ ਹੀ ਆ। ਹੁਣ ਮੈਂ ਇੱਕ ਜਿਵੇਂ ਕਹਿੰਦੇ ਆ ਨਵਾਂ ਹੀ ਨੀ ਕੋਈ ਇਸ਼ੂ ਸ਼ੁਰੂ ਕਰਨਾ ਚਾਹੁੰਦਾ, ਲੱਗਦਾ ਵੀ ਆਪਣੇ ਬੰਦੇ ਦੇ ਕਿਸੇ ਦੇ ਸਿਖਾਏ ਹੋਏ ਕਾਰਨਾਮੇ, ਅਸੀਂ ਵੀ ਆਪਣੀ
ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੋ ਤੁਸੀਂ, ਬਿਲਕੁਲ
ਸਿਖਾਉਂਦਾ ਰਿਹਾ, ਬਿਲਕੁਲ ਸੇਫਟੀ ਸਿਖਾਉਂਦਾ ਰਿਹਾ ਆ। ਤੇ ਮਤਲਬ ਇਹ ਉਹਨੂੰ ਬਿਲਕੁਲ ਕਿਸੇ ਨੇ ਦੱਸਿਆ ਹੀ ਨੀ ਸੀ, ਜਾਂ ਉਹਨੇ ਮਤਲਬ ਇਹੋ ਜਿਹਾ ਆਪਣਾ ਇੱਕ ਮਾਇੰਡ ਯੂਜ਼ ਕੀਤਾ, ਫਿਰ ਉਹਦਾ ਰਿਐਕਸ਼ਨ ਇਹੋ ਜਿਹਾ ਐਕਸੀਡੈਂਟ ਤੋਂ ਬਾਅਦ, ਤੇ ਜਿਸ ਤਰ੍ਹਾਂ ਉਹਦਾ ਕੋਈ ਕਸੂਰ ਨਹੀਂ ਹੁੰਦਾ, ਵੈਨ ਵਾਲੇ ਦਾ ਕਸੂਰ ਹੁੰਦਾ। ਇਹ ਅਮੈਰੀਕਨ ਜਿਹੜੇ ਬੜੇ ਸੀਨੀਅਰ ਰਿਪੋਰਟਰ ਆ, ਉਹ ਵੀ ਇਹੀ ਗੱਲ ਵੇਖ ਕੇ ਕਹਿ ਰਹੇ ਵੀ ਉਹਨੇ ਕੋਈ ਇਮੋਸ਼ਨ ਹੀ ਨਹੀਂ ਵਿਖਾੜਿਆ ਵੀ ਮੈਂ ਏਡਾ ਵੱਡਾ ਐਕਸੀਡੈਂਟ ਕਰ ਦਿੱਤਾ। ਉਹ ਵੈਨ ਦਾ ਤਾਂ ਪਤਾ ਹੀ ਨਹੀਂ ਲੱਗਾ ਬਣਿਆ ਕਿ ਏਦਾਂ ਸਿੱਧੀ ਕੈਮਰੇ ਚ ਆਉਂਦੀ ਦਿਸਦੀ ਆ, ਹਨਾ, ਉਹਦਾ ਆਪਣਾ ਹੀ ਕੈਮਰਾ ਸੀਗਾ ਟਰੱਕ ਦੇ ਵਿੱਚ। ਹਾਂਜੀ, ਜਿਹੜੀ ਡਰਾਈਵਰ ਦੀ ਗਲਤੀ ਹੁੰਦੀ, ਮੰਨ ਲਓ ਕੋਈ ਜੇ ਵਾਕ ਕਰਦਾ ਉਹਦਾ ਉੱਧਰ ਧਿਆਨ ਨਹੀਂ ਗਿਆ ਤੇ ਉਹ ਜਿਹੜੀ ਐਕਸਕਿਊਜ਼ ਚੱਲ ਜਾਂਦੀ, ਜਿੱਦਾਂ ਤੁਸੀਂ ਕਹਿੰਦੇ ਨਾ ਬੰਦੇ ਨੂੰ ਪਤਾ ਹੀ ਲੱਗਦਾ, ਉਹਨੂੰ ਕਹਿੰਦੇ ਮਾਇੰਡ ਪਰਫਲੈਕਸ ਹੋ ਜਾਂਦਾ, ਬੰਦਾ ਸੋਚਾਂ ਦੇ ਵਿੱਚ ਕਿਤੇ ਗਵਾਚਾ ਹੁੰਦਾ, ਉਹਨੂੰ ਪਤਾ ਹੀ ਲੱਗਦਾ ਹੁੰਦਾ ਮੈਂ ਉਸ ਕੁਛ ਸੈਕਿੰਡ ਕਿੱਥੇ ਆ, ਇਹ ਵੀ ਹੋ ਜਾਂਦਾ। ਤੇ ਫਿਰ ਬਹੁਤ ਲੋਕੀ ਜਿਹੜੇ ਮੈਡੀਕੇਸ਼ਨਾਂ ਯੂਜ਼ ਕਰਦੇ ਆ, ਖਾਸ ਕਰਕੇ ਐਲਰਜੀ ਸੀਜ਼ਨ ਦੇ ਵਿੱਚ, ਮੈਂ ਡਰਾਈਵਰਾਂ ਨੂੰ ਖਾਸ ਕਰਕੇ ਇਹ ਹਦਾਇਤ ਦਿੰਦਾ ਹੁੰਦਾ ਸੀ ਸੈਪਟੈਂਬਰ ਦੇ ਮਹੀਨੇ ਵਿੱਚ ਬਹੁਤ ਕੇਅਰਫੁਲ ਰਹਿਣਾ। ਉਹ ਕਹਿੰਦੇ ਭਾਜੀ ਕਿਉਂ, ਇਸ ਮਹੀਨੇ ਵਿੱਚ ਲੋਕਾਂ ਨੇ ਮੈਕਸੀਮਮ ਐਲਰਜੀ ਦੀਆਂ ਜਿਹੜੀਆਂ ਦਵਾਈਆਂ ਖਾਧੀਆਂ ਹੁੰਦੀਆਂ, ਤੇ ਉਹਨਾਂ ਦਾ ਜਿਹੜਾ ਮਾਇੰਡ ਆ ਉਹ ਕਈ ਵਾਰੀ ਜਿਹਨੂੰ ਕਹਿੰਦੇ ਨਾ ਆਪਣਾ ਇਹਦੇ ਟਰਮੀਨੋਲੋਜੀ ਯੂਜ਼ ਕਰਦੇ ਹੁੰਦੇ ਆ ਲਾ ਇਨਫੋਰਸਮੈਂਟ ਵਾਲੇ, ਇੰਪੇਅਰ ਹੋਇਆ ਆ ਮਾਇੰਡ,
ਰਿਐਕਸ਼ਨ ਟਾਈਮ ਵੱਧ ਜਾਂਦਾ, ਰਿਐਕਸ਼ਨ ਟਾਈਮ ਆ ਜਿਹੜਾ
ਇੰਪੇਅਰ ਹੋ ਜਾਂਦਾ ਮਾਇੰਡ, ਜਿਵੇਂ ਦਾਰੂ ਨਾਲ ਇੰਪੇਅਰ ਹੋ ਜਾਂਦਾ, ਇਸੇ ਤਰ੍ਹਾਂ ਦਵਾਈਆਂ ਨਾਲ ਹੋ ਜਾਂਦਾ। ਸੋ ਜਿਹੜਾ ਪੈਡਸਟਰੀਅਨ ਹੈ ਉਹਨੂੰ ਤੇ ਵੇਖਣਾ ਹੀ ਵੇਖਣਾ ਪੈਂਦਾ ਕਿਉਂਕਿ ਅੱਗੇ ਹਾਫ ਟਨ ਜਿਹੜੀ ਆ ਮੈਟਲ ਆ ਤੁਹਾਡੇ ਤੁਹਾਡਾ ਉਹਦਾ ਮੁਕਾਬਲਾ ਹੀ ਕੋਈ ਨੀ ਗਾ। ਹਾਂਜੀ ਬਰਾਜੀ ਜਰਮਨੀ ਦੇ ਵਿੱਚ ਅਸੀਂ ਲਾਇਸੈਂਸ ਜਦੋਂ ਪਹਿਲੋਂ ਲਿਆ ਨਾ ਉੱਥੇ ਇਹੋ ਜਿਹੀਆਂ ਚੀਜ਼ਾਂ ਬਹੁਤ ਹੀ ਕ੍ਰਿਟੀਕਲ ਤਰੀਕੇ ਨਾਲ ਸਿਖਾਈਆਂ ਜਾਂਦੀਆਂ ਸੀ। ਤਿੰਨ ਚਾਰ ਮਹੀਨੇ ਤੁਹਾਨੂੰ ਕਲਾਸ ਰੂਮ ਚ ਹੀ ਬਹਿਣਾ ਪੈਂਦਾ ਸੀਗਾ ਬਿਫੋਰ ਤੁਸੀਂ ਜਿਹੜਾ ਆ ਆਪਣਾ ਰਿਟਨ ਟੈਸਟ ਵੀ ਦਿਓ। ਹਾਂਜੀ ਸੋ ਇਹ ਜਿਹੜੀ ਟ੍ਰੇਨਿੰਗ ਆ ਦੱਸਣਾ ਆ ਸਾਡੇ ਜਿਹੜੇ ਹੁਣ ਵਾਕਰ ਆ ਮੋਸਟਲੀ ਜਿੱਦਾਂ ਤੁਸੀਂ ਕਹਿੰਦੇ ਉਹਨਾਂ ਦੇ ਵਿੱਚ ਹੈਗਾ ਐਟੀਟਿਊਡ ਭਰਿਆ ਹੋਇਆ, ਐਟੀਟਿਊਡ ਨਾਲ ਹੀ ਬੰਦਾ ਮਰਦਾ ਹਮੇਸ਼ਾ। ਇੱਥੇ ਸਕੂਲਾਂ ਵਿੱਚ ਨਿਆਣਿਆਂ ਨੂੰ ਨਿੱਕੇ ਨਿੱਕੇ ਹੁੰਦਿਆਂ ਨੂੰ ਪਹਿਲਾਂ ਇਹੋ ਹੀ ਸਿਖਾਇਆ ਜਾਂਦਾ ਵੀ ਲੁੱਕ ਬੋਥ ਵੇ, ਜਦ ਤੁਸੀਂ ਕੋਈ ਬਾਈਕ ਰਾਈਡ ਕਰਦੇ ਆ ਹਮੇਸ਼ਾ ਤੁਸੀਂ ਹੈਲਮੇਟ ਪਾਉਣਾ। ਸਾਡੇ ਤਾਂ ਮਤਲਬ ਇਹ ਆ ਵੀ ਮੇਰਾ ਰਾਈਟ ਬਣਦਾ, ਰਾਈਟ ਲੰਘਦਾ ਆਟੋ ਟਰੱਕ ਲੰਘ ਜਾਵੇ ਰਾਈਟ ਤੇ ਜਾ ਕੇ। ਛੋਟੀ ਜਿਹੀ ਗੱਲ ਤੁਹਾਨੂੰ ਦੱਸਦਾ, ਡਰਾਈਵਰਾਂ ਨੂੰ ਕਹਿੰਦਾ ਹੁੰਦਾ ਸੀਗਾ ਵੀ ਜੇ ਤੁਸੀਂ ਡਿੱਚ ਵਿੱਚ ਡਿੱਗ ਪਏ ਨਾ ਫਿਰ ਮੈਨੂੰ ਨਾ ਦੱਸਿਓ, ਫਿਰ ਉਸ ਰੱਬ ਨੂੰ ਹੀ ਜਾ ਕੇ ਦੱਸਿਓ ਵੀ ਮੇਰਾ ਕਸੂਰ ਨਹੀਂ ਸੀ, ਬੰਦਾ ਮੈਨੂੰ ਕੱਟ ਮਾਰ ਕੇ ਮੈਂ ਤਾਂ ਡਿੱਚ ਡਿੱਗਿਆ। ਹਾਂਜੀ ਸੋ ਇਸ ਕਰਕੇ ਜਿਹੜੀ ਡਿਫੈਂਸਿਵ ਡਰਾਈਵਿੰਗ ਆ ਉਹ ਤੁਹਾਡੇ ਹੱਥ ਵਿੱਚ ਹੀ ਆ। ਜਦੋਂ ਤੁਸੀਂ ਵਾਕ ਕਰਦੇ, ਹੁਣ ਮੈਂ ਵਾਕ ਕਰਦਾ ਰਹਿੰਦਾ, ਮੈਨੂੰ ਹਮੇਸ਼ਾ ਕਾਰ ਵਾਲਿਆਂ ਨਾਲ ਵੇਖਣਾ ਪੈਂਦਾ, ਭਾਵਾਂ ਕਿ 99% ਜਿਹੜੇ ਕਾਰ ਵਾਲੇ ਬੰਦੇ ਵੇਖ ਕੇ ਵੀ ਜਾਣ, ਇੱਕ ਹੀ ਬੰਦਾ ਚਾਹੀਦਾ ਜਿਹਦੇ ਵਿੱਚ ਆ ਵੱਜਣਾ। ਹਾਂਜੀ ਇਸ ਕਰਕੇ ਤੁਹਾਨੂੰ 100% ਹੀ ਵੇਖ ਕੇ ਜਿਹੜਾ ਆ ਕ੍ਰੋਸਿੰਗ ਕਰਨੀ ਪੈਂਦੀ ਆ। ਤੇ ਜਦੋਂ ਤੁਸੀਂ ਕਾਰ ਚਲਾਉਂਦੇ ਆ ਹੁਣ ਮੀਂਹ ਪੈਣ ਲੱਗ ਜਾਵੇ, ਤੁਹਾਡੀ ਜਿਹੜੀ ਵਿਊ ਆ ਉਹ ਇੰਨੀ ਜਿਹੜਾ ਅਬਸਟ੍ਰੈਕਟ ਹੋ ਜਾਂਦੀ ਹੈ, ਤਾਂ ਪਾਣੀ ਨਾਲ ਪਤਾ ਹੀ ਨਹੀਂ ਲੱਗਦਾ ਵੀ ਕਿ ਬੰਦਾ ਕੋਈ ਕ੍ਰੋਸਿੰਗ ਕਰ ਰਿਹਾ। ਫਿਰ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਤੁਹਾਨੂੰ ਬਿਲਕੁਲ 5 flag ਅਪ ਕਹਿੰਦੇ ਜਰਨੀ, 5 flag ਅਪ ਹੋਣੇ ਚਾਹੀਦੇ, ਅਲਰਟ ਰਹਿਣਾ ਚਾਹੀਦਾ ਤੁਹਾਨੂੰ ਹਮੇਸ਼ਾ ਹੀ ਜਦੋਂ ਡਰਾਈਵਿੰਗ ਕਰਦੇ ਆ। ਨਹੀਂ ਤਾਂ ਫਿਰ ਭਾਵਾਂ 1% ਉਹਦੇ ਚਾਂਸ ਹੋਣ, ਭਾਵਾਂ 0.1% ਹੋਣੇ, 1000 ਦੇ ਵਿੱਚ ਹੀ ਚਾਂਸ ਹੋਵੇ ਫਿਰ ਵੀ ਉਹ ਚਾਂਸ ਹੋ ਜਾਂਦਾ। ਉਹ ਤੋਂ ਬਚਣਾ ਜਿਹੜਾ ਤੁਹਾਡੇ ਆਪਣੇ ਹੱਥ ਵਿੱਚ ਹੁੰਦਾ। ਸੋ ਇਹ ਕੋਈ ਗੇਮ ਨਹੀਂ ਹੈਗੀ। ਜਦ ਅਸੀਂ ਵਾਕਿੰਗ ਕਰ ਰਹੇ ਹਾਂ ਟ੍ਰੈਫਿਕ ਦੇ ਵਿੱਚ, ਦੇਖੋ ਕਾਰ ਵਾਲਾ ਆ ਉਹ ਕਹਿ ਦੂਗਾ ਆਈ ਐਮ ਵੈਰੀ ਸੌਰੀ ਇਨ ਫਰੰਟ ਆਫ ਜੱਜ, ਉਹਦੀ ਤਾਂ ਇੰਸ਼ੋਰੈਂਸ ਹੈਗੀ ਆ, ਤੁਰਨ ਵਾਲੇ ਬੰਦੇ ਦੀ ਕਾਹਦੀ ਇੰਸ਼ੋਰੈਂਸ ਹੈ, ਉਹਦੀ ਤਾਂ ਲਾਈਫ ਹੀ ਉਹਦੀ ਇੰਸ਼ੋਰੈਂਸ ਹੈ, ਉਹ ਗਈ ਤਾਂ ਸਮਝ ਲਓ ਗਈ।
ਬਿਲਕੁਲ
ਓਕੇ ਬਰਾ ਜੀ, ਬਿਜੀ ਆ ਤੁਸੀਂ, ਥੈਂਕ ਯੂ ਤੁਹਾਡੀ
ਮਿਹਰਬਾਨੀ ਮਿਹਰਬਾਨੀ ਧੰਨਵਾਦ। ਨਹੀਂ ਜੀ ਬੜੀਆਂ ਤੁਸੀਂ ਕੰਮ ਦੀਆਂ ਗੱਲਾਂ ਕੀਤੀਆਂ ਜੀ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹੀ ਗੱਲ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਰੂਲਸ ਐਂਡ ਰੈਗੂਲੇਸ਼ਨ ਠੀਕ ਹੈ, ਮੰਨਣੇ ਚਾਹੀਦੇ ਆ, ਪਰ ਜਾਨ ਤੁਹਾਡੀ ਆਪਦੀ ਆ ਨਾ, ਗਲਤੀ ਕਿਸੇ ਦੀ ਆ? ਕਿਸੇ ਦੀ ਗਲਤੀ ਕਰਕੇ ਆਪਾਂ ਇਹ ਜਾ ਬਾਹਰ ਜੀਦੀ ਜਾਈ ਵੀ ਤੇਰੀ ਗਲਤੀ ਆ, ਮੇਰਾ ਤਾਂ ਰਾਈਟ ਆ, ਮੇਰਾ ਤਾਂ ਰਾਈਟ ਆ, ਤੇ ਸਾਡੀਆਂ ਲੱਤਾਂ ਟੁੱਟ ਜਾਣ, ਕਾਰ ਸਾਡੇ ਉੱਤੇ ਆ ਕੇ ਚੜ ਜੇ, ਟਰੱਕ ਸਾਡੇ ਉੱਤੇ ਆ ਕੇ ਚੜ ਜੇ, ਹੈ ਨਾ?
ਡਿਫੈਂਸਿਵ ਡਰਾਈਵਿੰਗ ਦਾ ਇਹੋ ਹੀ ਡਿਫਰੈਂਸ ਹੁੰਦਾ ਕਿ ਡਰਾਈਵਿੰਗ ਹਰ ਬੰਦੇ ਨੂੰ ਆਉਂਦਾ ਵੀ ਡਿਫੈਂਸਿਵ ਡਰਾਈਵਿੰਗ ਕਿਵੇਂ ਕਰਨੀ ਆ। ਉਹ ਨਾ ਹੋਵੇ ਕੋਈ ਬੰਦਾ ਸਾਹਮਣੋਂ ਆ ਰਿਹਾ ਜੋ ਹੈਡ ਔਨ ਕੋਲੀਜਨ ਹੋ ਜੇ, ਉਹਨੂੰ ਕਿਸ ਤਰ੍ਹਾਂ ਅਵੋਇਡ ਕਰਨਾ। ਤੇ ਜਦੋਂ ਆਪਾਂ ਤੁਰਦੇ ਹਾਂ ਕਿਸੇ ਆਮ ਕਾਰਾਂ ਚੱਲ ਰਹੀਆਂ, ਉੱਥੇ ਵੀ ਸਾਨੂੰ ਡਿਫੈਂਸਿਵ ਤਰੀਕੇ ਨਾਲ ਅਸੀਂ ਤੁਰਾਂਗੇ ਤਾਂ ਹੀ ਅਸੀਂ ਸੁੱਖੀ ਸਾਂਝੇ ਘਰ ਆ ਸਕਾਂਗੇ। ਨਹੀਂ ਤਾਂ ਹੁਣ ਤੁਹਾਨੂੰ ਪਤਾ ਹੀ ਆ, ਕੋਈ ਨਾ ਕੋਈ ਨਿਊਜ਼ ਆ ਹੀ ਰਹਿੰਦੀ ਆ।
ਬਿਲਕੁਲ
ਆਪਣੇ ਖਾਸ ਕਰ ਸਟੂਡੈਂਟ ਜਿਸ ਵੇਲੇ, ਉਹ ਬੜੀ ਟ੍ਰੈਜਿਕ ਗੱਲ ਹੁੰਦੀ ਆ, ਪਰ ਮਨ ਦੇ ਵਿੱਚ ਦੁੱਖ ਵੀ ਹੁੰਦਾ ਵੀ ਘੱਟੋ ਘੱਟ ਇਹਨਾਂ ਨੂੰ ਕੋਈ ਦੱਸੇ, ਹਾਂਜੀ ਕੋਈ ਨਾ ਕੋਈ ਇਹੋ ਜਿਹੀ ਖ਼ਬਰ ਫੈਲੇ ਜਿਹਨਾਂ ਨੂੰ ਪਤਾ ਲੱਗੇ ਕਿ ਇਸ ਕੰਟਰੀ ਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਆ, ਤੇ ਉਹਦੇ ਤੇ ਚੱਲੋਗੇ ਤਾਂ ਤੁਹਾਡੀ ਸੇਫਟੀ ਜਿਹੜੀ ਆ ਵਧੂਗੀ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਜਿਹੜੇ ਸਾਡੇ ਟਰੱਕ ਡਰਾਈਵਰ ਨੇ ਨਾ, ਬੜੇ ਰਿਸਪੋਨਸੀਬਲ ਪਰਸਨ ਹੁੰਦੇ ਆ ਦੋਸਤੋ, ਬੜਾ ਤਜਰਬਾ ਹੁੰਦਾ। ਪੁਰਾਣੇ ਟਰੱਕ ਡਰਾਈਵਰਸ ਨੇ ਜਿਹੜੇ, ਉਹ ਹਮੇਸ਼ਾ ਸਿੱਖਦੇ ਰਹਿੰਦੇ ਨੇ ਤੇ ਸਿਖਾਉਂਦੇ ਵੀ ਰਹਿੰਦੇ ਨੇ, ਹਨਾ? ਪਰ ਜਿਵੇਂ ਵੀਰ ਜੀ ਗੱਲ ਕਰਕੇ ਗਏ ਨੇ, ਇਹਨੂੰ ਹੁਣ ਅਨਫੋਰਚੁਨੇਟ ਕਹੀਏ, ਕੁਛ ਮਰਜ਼ੀ, ਸਿੱਖਣ ਚ ਵੀ ਕਾਹਲੀ, ਸਿਖਾਉਣ ਵਾਲਿਆਂ ਦੀ ਵੀ ਕਾਹਲੀ, ਹੈਨਾ? ਤੇ ਅਖੀਰ ਦੇ ਵਿੱਚ ਭੁਗਤਣਾ ਪੈਂਦਾ, ਕਿਸੇ ਨਾ ਕਿਸੇ ਦੀ ਜਾਨ ਜਾਂਦੀ ਆ ਤੇ ਨਾਲ ਦੀ ਨਾਲ ਆਪਦੀ ਉਮਰ ਆ ਜਿਹੜੀ ਜੇਲ੍ਹ ਦੇ ਵਿੱਚ ਬੀਤਦੀ ਆ। ਇਸ ਕਰਕੇ ਦੋਸਤੋ ਬਚ ਕੇ ਚੱਲਿਆ ਕਰੋ ਤੁਸੀਂ, ਤੇ ਖਾਸ ਕਰਕੇ ਜਦੋਂ, ਚਲੋ ਇਹ ਤਾਂ ਚਲੋ ਇੱਕ ਟਰੱਕ ਦਾ ਸਪੈਸੀਫਿਕ ਐਕਸੀਡੈਂਟ ਸੀਗਾ, ਵੈਸੇ ਵੀ ਹਾਈਵੇ ਤੇ ਤੁਸੀਂ ਜਾ ਰਹੇ ਹੋ ਨਾ, ਦੇਖੋ ਟਰੱਕ ਆ ਨਾ ਜਿਹੜਾ, ਕੱਲਾ ਉਹਨੂੰ ਟਰੱਕ ਹੀ ਨਾ ਸਮਝੋ, ਉਹਨੂੰ ਕਾਰ ਨਾ ਸਮਝੋ, ਬਈ ਇਹ ਬ੍ਰੇਕ ਲੱਗ ਕੇ ਤੇ ਇਹ ਰੁਕ ਜੂਗਾ। 80,000 pound ਦਾ ਜਿਹੜਾ ਹੈਗਾ ਉਹ ਟਰੱਕ ਆ, ਇਨਕਲੂਡਿੰਗ ਟ੍ਰੇਲਰ ਸਮਾਨ ਆ ਉਹਦੇ ਵਿੱਚ, ਜੇ ਉਹ ਬ੍ਰੇਕ ਟਰੱਕ ਵਾਲਾ ਲਾਉਣਾ ਵੀ ਚਾਹੇ ਤੇ ਉਹਨੇ ਨਹੀਂ ਲੱਗਣਾ, ਉਹਦੇ ਮੋਮੈਂਟਮ ਇੰਨਾ, ਐਨਰਜੀ ਆਫ ਮੋਸ਼ਨ ਇੰਨਾ ਉਹਦੇ ਵਿੱਚ, ਉਹ ਰੁਕਣਾ ਨਹੀਂ ਹੈਗਾ। ਇਸ ਕਰਕੇ ਬਚ ਕੇ ਚੱਲੋ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਸਾਡੇ ਨਾਲ ਮਹਿਮਾਨ ਹਾਜ਼ਰ ਹੋਣਗੇ, ਸਾਡੇ ਨਾਲ ਕਮਰ ਸੰਧੂ ਨੇ ਜੀ। ਕਮਰ ਸੰਧੂ ਜੀ, ਤੁਹਾਨੂੰ ਪਤਾ ਕਿ MLA ਪੰਜਾਬ ਦੇ ਵਿੱਚ ਰਹੇ ਨੇ, ਪਰ ਉਸ ਤੋਂ ਪਹਿਲਾਂ ਸਾਰੀ ਉਮਰ ਉਹਨਾਂ ਦੀ ਜਿਹੜੀ ਗੁਜ਼ਰੀ ਹੈ ਉਹ ਪੱਤਰਕਾਰੀ ਦੇ ਖੇਤਰ ਦੇ ਵਿੱਚ ਗੁਜ਼ਰੀ ਹੈ, ਸਾਡੇ ਨਾਲ ਨੇ ਅੱਜ। ਸੰਧੂ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਹੁਤ ਮਿਹਰਬਾਨੀ ਜੀ, ਚਰਨਜੀਤ ਜੀ, ਥੈਂਕ ਯੂ, ਬਹੁਤ ਧੰਨਵਾਦ।
ਸੰਧੂ ਸਾਹਿਬ, ਤੁਸੀਂ ਫ੍ਰੀ ਹੋ ਗਏ ਨਾ ਬਿਲਕੁਲ ਇਧਰੋਂ? ਮੈਨੂੰ ਪਤਾ ਤੁਸੀਂ ਬਿਜ਼ੀ ਸੀਗੇ ਬਹੁਤ, ਹੈਗੇ 5-7 ਮਿੰਟ
ਬਾਅਦ? ਬਿਲਕੁਲ ਹੋ ਗਿਆ ਜੀ, ਬਿਲਕੁਲ, ਆਲ ਦੀ ਟਾਈਮ ਫਰ ਯੂ, ਤੁਹਾਡੇ ਵਾਸਤੇ ਸਾਰਾ ਟਾਈਮ ਹੈ।
ਧੰਨਵਾਦ ਜੀ, ਧੰਨਵਾਦ, ਤੁਹਾਡਾ ਬਿਜ਼ੀ ਸਕੇਜੂਲ ਹੁੰਦਾ। ਸੰਧੂ ਸਾਹਿਬ, ਤੁਸੀਂ ਪੰਜਾਬ ਕੋਨਕਲੇਵ, ਇਹ ਸੰਸਥਾ ਕਹਿ ਲਓ ਜਾਂ ਇਹ
ਚੰਦੀਪ, ਮੈਂ ਐਕਚੁਲੀ ਇੱਕ ਕੁਝ ਸਾਲ ਪਹਿਲਾਂ, 10 ਸਾਲ ਪਹਿਲਾਂ ਜਦੋਂ ਮੈਂ ਟ੍ਰਿਬਿਊਨ ਤੋਂ ਰਿਜ਼ਾਈਨ ਕੀਤਾ ਸੀਗਾ, ਉਦੋਂ ਇੱਕ ਸੰਸਥਾ ਬਣਾਈ ਸੀ ਫ੍ਰੀ ਮੀਡੀਆ ਇਨੀਸ਼ੀਏਟਿਵ। ਉਹਦਾ ਬੇਸਿਕ ਮਕਸਦ ਇਹ ਸੀਗਾ ਕਿ ਇੱਕ ਚੰਗੀ ਸੱਚੀ ਸੁੱਚੀ ਪੱਤਰਕਾਰੀ ਕਰਨ ਦਾ ਇੱਕ ਉਪਰਾਲਾ ਸੀ ਉਹ। ਸੋ ਉਸੇ ਸੰਸਥਾ ਥੱਲੇ ਅਸੀਂ ਪਿਛਲੇ ਸਾਲ ਪੰਜਾਬ ਕੌਨਕਲੇਵ ਪਹਿਲਾਂ ਆਰਗੇਨਾਈਜ਼ ਕੀਤਾ ਸੀਗਾ ਇੱਥੇ ਬ੍ਰੈਂਪਟਨ ਚ, ਤੇ ਹੁਣ ਦੂਜਾ ਪੰਜਾਬ ਕੌਨਕਲੇਵ ਆਯੋਜਿਤ ਕਰਨ ਜਾ ਰਹੇ ਹਾਂ। ਸਾਡੀ ਬੇਸਿਕਲੀ ਕੋਸ਼ਿਸ਼ ਆ ਕਿ ਜਿਹੜੇ ਪੰਜਾਬ ਦੇ ਮਸਲੇ ਨੇ, ਜਿਹੜੇ ਆਪਾਂ ਆਮ ਤੌਰ ਤੇ ਜਦੋਂ ਸੋਸ਼ਲ ਗੈਦਰਿੰਗ ਦੇ ਇਕੱਠੇ ਹੁੰਦੇ ਹਾਂ ਉਹਨਾਂ ਤੇ ਆਪਾਂ ਹਮੇਸ਼ਾ ਵਿਚਾਰ ਚਰਚਾ ਕਰਦੇ ਹਾਂ। ਸੋ ਉਹਨੂੰ ਇੱਕ ਤਰੀਕੇ ਦਾ ਫੋਰਮ ਦੇਣ ਦੀ ਕੋਸ਼ਿਸ਼ ਸੀ ਵੀ ਜੋ ਆਪਾਂ ਇਨਫੋਰਮਲੀ ਡਿਸਕਸ ਕਰਦੇ ਹਾਂ ਉਹਨੂੰ ਫਾਰਮਲ ਤਰੀਕੇ ਨਾਲ ਥੋੜੇ ਜਿਹੇ ਵੱਡੇ ਪੱਧਰ ਦੇ ਉੱਤੇ ਜਿਹੜੇ ਲੋਕ ਚਿੰਤਿਤ ਨੇ ਪੰਜਾਬ ਬਾਰੇ ਉਹਨਾਂ ਨੂੰ ਇਕੱਠੇ ਕਰਕੇ ਉੱਥੇ ਵਿਚਾਰ ਚਰਚਾ ਉਹਦੇ ਤੇ ਹੋ ਸਕੇ। ਸੋ ਇਹਨੂੰ ਮੇਰੀ ਕੋਸ਼ਿਸ਼ ਆ ਕਿ ਇਹਨੂੰ ਸਿਰਫ ਇੱਕ ਇਵੈਂਟ ਨਹੀਂ ਬਣਾ ਕੇ ਇਹਨੂੰ ਇੱਕ ਪਲੇਟਫਾਰਮ ਬਣਾਈਏ, ਇਹਨੂੰ ਇੱਕ ਮੂਵਮੈਂਟ ਬਣਾਈਏ ਤਾਂ ਕਿ ਲਗਾਤਾਰ ਪੰਜਾਬ ਦੇ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਹੁੰਦੀ ਰਹੇ।
ਸੰਧੂ ਸਾਹਿਬ, ਤੁਹਾਡੀ ਗੱਲ ਠੀਕ ਹੈ, ਜਿਹੜੇ ਬਹੁਤੇ ਪੰਜਾਬੀ ਨੇ, ਵੱਡੀ ਗਿਣਤੀ ਚ ਪੰਜਾਬੀ ਨੇ, ਉਹਨਾਂ ਦੇ ਮਨ ਚ ਵੀ ਇਹੀ ਹੁੰਦਾ ਕਿਉਂਕਿ ਫਿਜ਼ੀਕਲੀ ਭਾਵੇਂ ਇੱਥੇ ਰਹਿੰਦੇ ਨੇ ਪਰ ਮਾਨਸਿਕ ਤੌਰ ਤੇ ਉਹ ਉਸ ਧਰਤੀ ਨਾਲ ਜੁੜੇ ਰਹਿੰਦੇ ਨੇ। ਪਰ ਗੱਲ ਤਾਂ ਇਹ ਹੈ ਜੀ, ਇਹ ਕੋਸ਼ਿਸ਼ ਆ ਜਿਹੜੀ ਇਹ ਪਹਿਲਾਂ ਵੀ ਹੋਈ ਸੀ 10 ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਬਣੀ ਸੀ, ਪਹਿਲਾਂ ਪੀਪਲਜ਼ ਪਾਰਟੀ ਬਣੀ ਸੀ, ਅੱਛਾ ਫਿਰ ਉਸ ਤੋਂ ਬਾਅਦ ਚ ਇਲੈਕਸ਼ਨ ਵੀ ਹੋਈਆਂ। ਪਹਿਲਾਂ ਤਾਂ ਇਹ ਗੱਲ ਸੀ ਨਾ, ਪਹਿਲਾਂ ਤਾਂ ਇਹ ਇਸ ਤਰ੍ਹਾਂ ਚੱਲਦਾ ਸੀ ਵੀ ਜਿਹੜੇ ਆਮ ਆਦਮੀ ਪਾਰਟੀ ਦੀ ਵੀ ਚਲੋ ਜੇ ਥੋੜੀ ਜੀ ਗੱਲ ਕਰ ਲਈ, ਉਹ ਕਹਿੰਦੇ ਸੀ ਵੀ ਹਮ ਰਾਜਨੀਤੀ ਕਰਨੇ ਨਹੀਂ, ਹਮ ਰਾਜਨੀਤੀ ਬਦਲਨੇ ਆਏ ਹੈ। ਤੇ ਫਿਰ ਹੁਣ ਸਿੱਧੇ ਹੀ ਬਿਆਨ ਆ ਰਹੇ ਆ ਬਈ ਸੱਚ ਝੂਠ ਹੋਵੇ, ਸਾਮ ਦਾਮ ਦੰਡ ਭੇਦ, ਅਸੀਂ ਤਾਂ ਇਲੈਕਸ਼ਨਾਂ ਜਿੱਤਣੀਆਂ ਹੈ ਜੀ। ਜਦੋਂ ਫਿਰ ਇਹੋ ਜਿਹਾ ਮਾਹੌਲ ਹੋ ਗਿਆ ਹੋਵੇ, ਤੁਹਾਨੂੰ ਲੱਗਦਾ ਰੀਅਲੀ ਬਈ ਸੱਚੀ ਲੋਕ ਫਿਰ ਵੀ ਸੋਚ ਸਕਦੇ ਨੇ?
ਦੇਖੋ ਬਰਾੜ ਸਾਹਿਬ, ਇਸ ਤਰ੍ਹਾਂ ਵਾ ਉਹਨਾਂ ਦੇ ਵਿੱਚ ਜੋ ਮੈਂ ਕਰਨ ਦੀ ਕੋਸ਼ਿਸ਼ ਕਰ ਰਹੇ ਇਹਦੇ ਵਿੱਚ ਮੇਰੇ ਖਿਆਲ ਜ਼ਮੀਨ ਅਸਮਾਨ ਦਾ ਫਰਕ ਆ। ਉਹ ਲੋਕ ਸਨ, ਸਿਆਸੀ ਲੀਡਰ ਸੀਗੇ, ਅਨਫੋਰਚੁਨੇਟਲੀ ਉਹਦੇ ਚ ਕੋਈ ਸਾਡੇ ਵਰਗੇ ਬੰਦੇ ਵੀ ਉਦੋਂ ਪ੍ਰਭਾਵਿਤ ਹੋ ਗਏ ਸੀ ਉਹਨਾਂ ਨਾਲ ਜੁੜ ਕੇ। ਸੋ ਉਹਨਾਂ ਦਾ ਤਾਂ ਇੱਕ ਸਿਆਸੀ ਮਕਸਦ ਸੀ ਔਰ ਹੌਲੀ ਹੌਲੀ ਉਹ ਸਿਆਸੀ ਮਕਸਦ ਜਿਹੜਾ ਸੀਗਾ ਉਹ ਜਗ ਜ਼ਾਹਿਰ ਹੋ ਗਿਆ। ਔਰ ਹੁਣ ਤੁਸੀਂ ਜਿਵੇਂ ਹੁਣੇ ਦੱਸਿਆ ਵਾ ਕਿ ਜਿਹੜੇ ਇੱਕ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਜੋ ਬਿਆਨ ਦਿੱਤਾ ਪੰਜਾਬ ਚ ਆ ਕੇ, ਉਹਦੇ ਤੋਂ ਬਿਲਕੁਲ ਹੀ ਕਲੀਅਰ ਹੋ ਗਿਆ ਵੀ ਇਹ ਤੇ ਕਮ ਵਾਟ ਮੇ, ਇਹ ਤੇ ਸਿਰਫ ਸੱਤਾ ਜਿਹੜੀ ਆ ਉਹ ਹਥਿਆਉਣਾ ਚਾਹੁੰਦੇ ਆ। ਮੇਰਾ ਜਿਹੜਾ ਉਪਰਾਲਾ ਵਾ, ਮੈਂ ਬਤੌਰ ਕੋਈ ਸਿਆਸੀ, ਮੈਂ ਇਸ ਵੇਲੇ ਸਿਆਸਤ ਨਹੀਂ ਕਰਦਾ, ਮੈਂ ਤੇ ਜੋ ਉਪਰਾਲਾ ਕਰ ਰਿਹਾ ਵਾਂ ਇੱਕ ਇੱਕ ਪੰਜਾਬ ਬਾਰੇ ਜਿਹੜਾ ਇੱਕ ਵਰਿਡ ਇਨਸਾਨ ਆ, ਚਿੰਤਿਤ ਇਨਸਾਨ ਆ, ਉਹਦੇ ਵੱਲੋਂ ਇੱਕ ਜਰਨਲਿਸਟ ਵੱਲੋਂ ਇੱਕ ਉਪਰਾਲਾ ਵਾ, ਉਹ ਮੈਂ ਜੋ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਂ। ਔਰ ਸਾਨੂੰ ਇਹੋ ਹੀ ਆ ਵੀ ਇਹਨੂੰ ਆਪਾਂ ਲਗਾਤਾਰ ਇੱਕ ਵਿਚਾਰ ਚਰਚਾ ਹੁੰਦੀ ਰਹੇ, ਵਿਚਾਰ ਚਰਚਾ ਦੇ ਵਿੱਚੋਂ ਕੋਈ ਨਾ ਕੋਈ ਗੱਲ ਪੋਜ਼ਿਟਿਵ ਨਿਕਲੂਗੀ, ਕੋਈ ਉਹਦੇ ਤੇ ਅਸਰ ਕਰੂਗਾ, ਕੋਈ ਸ਼ਾਇਦ ਨਹੀਂ ਕਰੂਗਾ, ਲੇਕਿਨ ਅਸੀਂ ਇਹਨੂੰ ਇੱਕ ਉਸ ਇੱਕ ਕੋਸ਼ਿਸ਼ ਦੇ ਨਾਲ ਇਹਨੂੰ ਅੱਗੇ ਲੈ ਕੇ ਚੱਲਾਂਗੇ।
ਸੰਧੂ ਸਾਹਿਬ, ਤੁਸੀਂ ਸਮਝਦੇ ਹੋ ਵੀ ਪੋਲੀਟਿਕਸ ਤੋਂ ਬਿਨਾਂ ਵੀ ਗੱਲਾਂ ਦੇ ਸੋਸ਼ਲ ਐਸਪੈਕਟ ਹੁੰਦੇ ਆ, ਸਮਾਜਿਕ ਜਥੇਬੰਦੀਆਂ ਜਾਂ ਸਮਾਜਿਕ ਤੌਰ ਦੇ ਉੱਤੇ ਗੱਲਾਂ ਨੂੰ ਲੈ ਕੇ ਤੇ ਉਹਨੂੰ ਮੋਬਿਲਾਈਜ਼ ਕਰਕੇ ਕੁਝ ਗੱਲਾਂ ਸੋਲਵ ਹੋ ਸਕਦੀਆਂ? ਫਾਰ ਐਗਜ਼ਾਮਪਲ ਬਈ ਸਕੂਲਾਂ ਦੀਆਂ ਗੱਲਾਂ ਨੇ ਬਈ ਬਹੁਤ ਥਾਵਾਂ ਤੇ ਲੱਗਦਾ ਹੈ ਭਾਵੇਂ ਕਿ ਪੰਜਾਬ ਬਹੁਤ ਡਿਵੈਲਪ ਕਰ ਗਿਆ ਪਰ ਪਿੰਡਾਂ ਦੇ ਵਿੱਚ ਸਕੂਲ ਨੇ, ਅਸੀਂ ਕੱਲ ਪਰਸੋਂ ਹੀ ਗੱਲ ਕਰ ਰਹੇ ਸੀ, 25-25-30 ਕਿਲੋਮੀਟਰ ਤੱਕ ਸਕੂਲਾਂ ਦੇ ਵਿੱਚ ਸਾਇੰਸ ਤੇ ਮੈਥਮੈਟਿਕਸ ਸਬਜੈਕਟ ਹੈ ਨਹੀਂ, ਟੀਚਰ ਹੈ ਨਹੀਂ, ਹਸਪਤਾਲ ਹੈ ਨਹੀਂ, ਜੇ ਹਸਪਤਾਲ ਹੈਗਾ ਡਾਕਟਰ ਹੈ ਨਹੀਂ, ਡਾਕਟਰ ਦਵਾਈਆਂ ਹੈ ਨਹੀਂ। ਤੁਹਾਨੂੰ ਲੱਗਦਾ ਫਿਰ ਵੀ ਬਈ ਇਹ ਤਾਂ ਸਿਰਫ ਸੋਸ਼ਲ ਐਸਪੈਕਟ ਲੈ ਕੇ ਕੋਈ ਨਾ ਕੋਈ ਕਾਰਵਾਈ ਹੋ ਸਕਦੀ ਹੈ, ਬਾਹਰੋਂ ਲੋਕ ਮਦਦ ਕਰ ਸਕਦੇ ਨੇ?
ਮੇਰਾ ਤੇ ਖਿਆਲ ਹੈ ਡੈਫੀਨੇਟਲੀ ਐਫਰਟ ਹੋ ਸਕਦਾ ਵਾ, ਕਿਉਂਕਿ ਜੇ ਸਿਰਫ ਆਪਾਂ ਕਹੀਏ ਵੀ ਸਿਰਫ ਸਿਆਸਤ ਦੇ ਥਰੂ ਹੀ ਆਪਾਂ ਬਦਲਾਵ ਲਿਆ ਸਕਦੇ ਹਾਂ, ਤੇ ਫਿਰ ਤੇ ਨਾ ਤੇ ਕੋਈ ਮੀਡੀਆ ਹੋਵੇ ਜੋ ਆਪਾਂ ਪਿਛਲੇ ਕਈ ਸਾਲਾਂ ਤੋਂ ਲੱਗੇ ਆ ਲੋਕਾਂ ਨੂੰ ਇਨਫੋਰਮ ਕਰਨ ਚ, ਲੋਕਾਂ ਨੂੰ ਜਾਣਕਾਰੀ ਦੇਣ ਦੇ ਵਿੱਚ, ਨਾ ਹੀ ਫਿਰ ਸੋਸ਼ਲ ਆਰਗੇਨਾਈਜੇਸ਼ਨ ਹੋਣ, ਨਾ ਹੀ ਫਿਰ ਐਨਜੀਓਜ਼ ਹੋਣ, ਨਾ ਹੀ ਕੋਈ ਹੋਰ ਸੰਸਥਾਵਾਂ ਹੋਣ। ਸੋ ਮੇਰਾ ਖਿਆਲ ਹੈ ਕਿ ਹਰ ਸੰਸਥਾ ਦਾ ਆਪਣਾ ਰੋਲ ਹੁੰਦਾ ਵਾ, ਮੀਡੀਆ ਦਾ ਆਪਣਾ ਰੋਲ ਆ, ਔਰ ਜੋ ਅਸੀਂ ਕਰਨ ਜਾ ਰਹੇ ਹਾਂ ਸਾਡਾ ਖਿਆਲ ਹੈ ਕਿ ਜੋ ਪੰਜਾਬ ਕੌਨਕਲੇਵ ਆ ਇਹਦੇ ਥਰੂ ਅਸੀਂ ਇੱਕ ਡੈਫੀਨੇਟਲੀ ਇੱਕ ਗੱਲਬਾਤ ਜਿਹੜੀ ਅੱਗੇ ਤੋਰ ਸਕਦੇ ਹਾਂ। ਪਿਛਲੇ ਸਾਲ ਵੀ ਅਸੀਂ ਜਿਹੜੇ 3-4 ਇਸ਼ੂ ਡਿਸਕਸ ਕੀਤੇ ਸੀ ਸੋਸ਼ਲ ਮੀਡੀਆ ਤੇ, ਬੜਾ ਅੱਛਾ ਰਿਸਪਾਂਸ ਮਿਲਿਆ। ਇਸੇ ਤਰ੍ਹਾਂ ਅਸੀਂ ਐਰਕੀ ਨਹੀਂ, ਪਿਛਲੇ ਸਾਲ ਅਸੀਂ ਬੇਸਿਕਲੀ ਫਾਰਮਿੰਗ ਇਸ਼ੂਜ਼, ਹੈਲਥ ਇਸ਼ੂਜ਼, ਗੁੱਡ ਗਵਰਨੈਂਸ, ਵਾਤਾਵਰਨ ਦੇ ਇਸ਼ੂ ਤੇ ਡਿਸਕਸ਼ਨ ਕੀਤੀ ਸੀ। ਉਸੇ ਤਰ੍ਹਾਂ ਐਰਕੀ ਜਿਹੜੀ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ ਉਹ ਲਾਅ ਐਂਡ ਆਰਡਰ, ਅਮਨ ਕਾਨੂੰਨ ਦੀ ਵਿਵਸਥਾ, ਜੋ ਇੱਕ ਬੜਾ ਚਿੰਤਾ ਦਾ ਵਿਸ਼ਾ ਵਾ ਪੰਜਾਬ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ। ਉਹਦੇ ਤੇ ਗੱਲਬਾਤ ਕਰਾਂਗੇ, ਉਹਦੇ ਤੇ ਸੁਝਾਅ ਦੇਵਾਂਗੇ ਵੀ ਕੀ ਪੋਸੀਬਲ ਹੋ ਸਕਦਾ, ਪੋਸੀਬਲੀ ਕੀ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ। ਉਹਦੇ ਨਾਲ ਨਾਲ ਅਸੀਂ ਐਰਕੀ ਜਿਹੜਾ ਪੰਜਾਬ ਕੌਨਕਲੇਵ ਕਰ ਰਹੇ ਹਾਂ ਉਹਦੇ ਚ ਟਰਾਂਸਪੋਰਟੇਸ਼ਨ ਦੀ ਗੱਲ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਜਦੋਂ ਹਾਈਵੇਜ਼ ਵਾਸਤੇ ਸੜਕਾਂ ਅਕਵਾਇਰ ਕਰਨ ਦੀ ਕੋਸ਼ਿਸ਼, ਜ਼ਮੀਨ ਅਕਵਾਇਰ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਵਿਰੋਧ ਹੁੰਦਾ ਵਾ। ਉਹ ਕਿਉਂ ਵਿਰੋਧ ਹੁੰਦਾ ਵਾ? ਉਹ ਇਸ ਕਰਕੇ ਵਿਰੋਧ ਹੁੰਦਾ ਵੀ ਅਸੀਂ ਜਿਹੜੇ ਸਟੇਕ ਹੋਲਡਰਸ ਆ, ਜਿਹੜੇ ਜ਼ਿਮੀਂਦਾਰ ਆ, ਜਿਹਨਾਂ ਦੀ ਜ਼ਮੀਨ ਇੱਥੇ ਲੈ ਰਹੇ ਹਾਂ, ਉਹਨਾਂ ਨੂੰ ਅਸੀਂ ਕੌਨਫੀਡੈਂਸ ਨਹੀਂ ਲੈਂਦੇ। ਇਸੇ ਤਰ੍ਹਾਂ ਦੀ ਵੇਖਿਆ ਸੀ ਜੋ ਖੇਤੀ ਬਿੱਲ ਲਿਆਂਦੇ ਸੀ, ਜਿਹੜੇ ਕਿਸਾਨ ਆ ਉਹਨਾਂ ਨੂੰ ਉਹਦੇ ਚ ਕੌਨਫੀਡੈਂਸ ਨਹੀਂ ਲਿਆ ਗਿਆ, ਸਰਕਾਰਾਂ ਨੂੰ ਕੌਨਫੀਡੈਂਸ ਨਹੀਂ ਲਿਆ ਗਿਆ, ਰਾਜ ਸਰਕਾਰਾਂ ਨੂੰ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਅਸੀਂ ਜਦੋਂ ਇਹ ਗੱਲਬਾਤ ਅੱਗੇ ਤੋਰਾਂਗੇ ਤੇ ਇਹਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਹੋਊਗਾ। ਐਟਲੀਸਟ ਸਾਡੇ ਵੱਲੋਂ ਜੋ ਅਸੀਂ ਉਪਰਾਲਾ ਹੋਊਗਾ, ਇਹ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰੂਗਾ ਚਰਨਜੀਤ ਸਰਕਾਰਾਂ ਦੇ ਉੱਪਰ।
ਸੰਧੂ ਸਾਹਿਬ ਬਿਲਕੁਲ ਜੀ, ਪੋਜ਼ਿਟਿਵ ਜਿਹੜੀ ਹੈਗੀ ਆ ਦਖਲ ਅੰਦਾਜ਼ੀ ਉਹ ਕਰਨੀ ਚਾਹੀਦੀ ਹੈ। ਸੰਧੂ ਸਾਹਿਬ ਕਈ ਗੱਲਾਂ ਹੁੰਦੀਆਂ ਜਿਨ੍ਹਾਂ ਦਾ ਲਿੰਕ ਨਾ ਉਹ ਸਿਰਫ ਅਵੇਅਰਨੈਸ ਨਾਲ ਹੁੰਦਾ, ਠੀਕ ਹੈ, ਐਜੂਕੇਸ਼ਨ ਤੇ ਪ੍ਰੈਕਟਿਸ ਨਾਲ ਨਾਲ ਚੱਲਦੀਆਂ, ਪਰ ਕਈ ਗੱਲਾਂ ਦਾ ਲਿੰਕ ਸਿਰਫ ਐਜੂਕੇਸ਼ਨ ਨਾਲ ਹੁੰਦਾ। ਫਾਰ ਐਗਜ਼ਾਮਪਲ ਬਈ, ਜਿਵੇਂ ਪਿੱਛੇ ਜੀ ਰਿਪੋਰਟ ਆਈ ਹੈ ਵੀ ਪੰਜਾਬੀ ਆ ਜਿਹੜੇ ਇਹ ਉੱਥੇ ਜਿੰਨੀਆਂ ਡੈਥਸ ਹੁੰਦੀਆਂ 35% ਹਾਰਟ ਅਟੈਕ ਨਾਲ ਹੁੰਦੀਆਂ ਨੇ। ਅੱਛਾ, ਉਹਦਾ ਹੁਣ ਉਹਦਾ ਆਪਾਂ ਕਹੀਏ, ਚਲੋ ਪੋਲੀਟਿਕਸ ਨਾਲ ਲਿੰਕ ਉਵੇਂ ਨਹੀਂ ਹੈਗਾ, ਉਹਦਾ ਸਮਾਜਿਕ ਸੋਸ਼ਲ ਐਸਪੈਕਟ ਵੀ ਉਹਦਾ ਉਹਦੇ ਨਾਲ ਲਿੰਕ ਨਹੀਂ, ਪਰ ਇਹ ਨਿਰੋਲ ਵੀ ਬੰਦੇ ਨੂੰ ਆਪਣੀ ਸਿਹਤ ਬਾਰੇ ਕੀ ਖਾਣਾ ਪੀਣਾ, ਕਿਵੇਂ ਉਹਨੇ ਫਿਜ਼ੀਕਲੀ ਐਕਟਿਵ ਰਹਿਣਾ, ਇਸ ਗੱਲ ਦੇ ਨਾਲ ਆ। ਤੁਸੀਂ ਇੱਥੇ ਕੋਈ ਸਿਹਤ ਬਾਰੇ ਵੀ ਜਾਣਕਾਰੀ ਦਿਓਗੇ ਜੀ?
ਦੇਖੋ, ਇੱਥੇ ਸਾਡੇ ਨਾਲ ਜਿਹੜੀ ਡਿਸਕਸ਼ਨ ਕਰਨ ਜਾ ਰਹੇ ਹਾਂ, ਸਾਡੇ ਤਿੰਨ ਸਪੀਕਰ ਹੋਣਗੇ, ਜਿਵੇਂ ਲਾਅ ਐਂਡ ਆਰਡਰ ਤੇ ਜਾਂ ਪਬਲਿਕ ਸੇਫਟੀ ਤੇ ਸਾਡੇ ਨਾਲ ਹੋਣਗੇ ਰੂਬੀ ਸਹੋਤਾ, ਜਿਹੜੇ ਸੈਕਟਰੀ ਆਫ ਸਟੇਟ ਨੇ ਕੈਨੇਡਾ ਦੇ, ਟਰਾਂਸਪੋਰਟੇਸ਼ਨ ਦੇ ਉੱਪਰ ਗੱਲਬਾਤ ਕਰਨ ਵਾਸਤੇ ਓਨਟਾਰੀਓ ਦੇ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਪ੍ਰਮੀਤ ਸਰਕਾਰੀਆ ਹੋਣਗੇ, ਤੇ ਹੈਲਥ ਇਸ਼ੂਜ਼ ਦੇ ਉੱਪਰ, ਹੈਲਥ ਸਿਹਤ ਸੇਵਾਵਾਂ, ਡੈਂਟਲ ਇਸ਼ੂਜ਼, ਇਹਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਹੋਣਗੇ ਡਾਕਟਰ ਹਰਿੰਦਰ ਸੰਧੂ, ਜਿਹੜੇ ਰਾਇਲ ਕਾਲਜ ਆਫ ਡੈਂਟਲ ਸਰਜਨਸ ਦੇ ਚੇਅਰਪਰਸਨ ਨੇ ਲੰਡਨ ਦੇ ਵਿੱਚ, ਲੰਡਨ ਓਨਟਾਰੀਓ, ਦੂਸਰਾ ਇੰਗਲੈਂਡ ਵਾਲਾ ਲੰਡਨ ਨਹੀਂ, ਆਪਣੇ ਓਨਟਾਰੀਓ ਦਾ। ਸੋ ਉਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਕੀ ਫਰਕ ਹੈ ਇੱਥੋਂ ਦੇ ਹੈਲਥ ਸਿਸਟਮ ਚ ਤੇ ਇੰਡੀਆ ਦੇ ਹੈਲਥ ਸਿਸਟਮ ਚ, ਕੀ ਫਰਕ ਹੈ ਜਿਹੜੇ ਇੰਡੀਆ ਤੋਂ ਡੈਂਟਿਸਟ ਆਉਂਦੇ ਆ ਉਹ ਇੱਥੇ ਆ ਕੇ ਕਾਮਯਾਬ ਹੋ ਜਾਂਦੇ ਜੇ ਮਿਹਨਤ ਕਰਦੇ ਆ, ਤੇ ਇੰਡੀਆ ਦੇ ਵਿੱਚ ਡੈਂਟਿਸਟ ਸਾਰੇ ਜਿਹੜੇ ਨੇ ਉਹ ਰੁਲਦੇ ਰਹਿੰਦੇ ਆ, 5-5-7 ਹਜ਼ਾਰ ਰੁਪਏ ਤੇ ਕੰਮ ਕਰਦੇ ਆ। ਸੋ ਸਾਡੀ ਕੋਸ਼ਿਸ਼ ਆ ਕਿ ਜੋ ਇੱਥੇ ਸਿਸਟਮ ਆ ਉਹਦੇ ਤੋਂ ਅਸੀਂ ਜੋ ਸਿੱਖ ਸਕਦੇ ਉਹ ਸਿੱਖੀਏ, ਵਾਪਸ ਲੈ ਕੇ ਜਾਈਏ, ਲੈਟ ਦੈਟ ਬੀ ਸਮ ਆਫ ਦੀ ਟੇਕ ਅਵੇ ਫਰੋਮ ਹੇਅਰ। ਇਸੇ ਤਰ੍ਹਾਂ ਜੋ ਉੱਥੇ ਪ੍ਰੋਬਲਮਸ ਆ ਉਹਨਾਂ ਬਾਰੇ ਇੱਥੇ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਵੀ ਆਹ ਉੱਥੋਂ ਦੀਆਂ ਦਿੱਕਤਾਂ ਵਾਂ ਜਿਹਨਾਂ ਨੂੰ ਸੋਲਵ ਕਰਨ ਦੀ ਲੋੜ ਹੈ। ਸੋ ਬੇਸਿਕਲੀ ਗੱਲਾਂ ਤੇ ਬਹੁਤ ਹੈ ਡਿਸਕਸ ਕਰਨ ਨੂੰ, ਪਰ ਹਰ ਵਾਰੀ ਅਸੀਂ 2 ਜਾਂ 3 ਥੀਮਸ ਲੈਂਦੇ ਹਾਂ, ਉਹਦੇ ਤੇ ਸਾਨੂੰ ਇਹ ਵੀ ਡਿਪੈਂਡ ਕਰਦਾ ਵਾ ਵੀ ਸਾਡੇ ਕੋਲ ਗੈਸਟ ਕਿਹੋ ਜਿਹੇ ਆਏ ਆ, ਕਿਹੜੇ ਲੋਕਾਂ ਨੇ ਮੰਨਿਆ ਵਾ ਕਰੀਏ ਇਸ ਕੌਨਕਲੇਵ ਚ ਹਿੱਸਾ ਲੈਣ ਵਾਸਤੇ। ਸੋ ਪਿਛਲੀ ਵਾਰੀ ਅਸੀਂ 3 ਇਸ਼ੂਜ਼ ਡਿਸਕਸ ਕੀਤੇ ਸੀ, ਅਰਕੀ ਵੀ 3 ਜਾਂ 4 ਇਸ਼ੂ ਡਿਸਕਸ ਕਰਾਂਗੇ ਹੌਲੀ ਹੌਲੀ। ਇਹਨੂੰ ਮੇਰੀ ਕੋਸ਼ਿਸ਼ ਆ ਚਰਨਜੀਤ ਜੀ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕੁਝ ਮਹੀਨੇ ਬਾਅਦ ਮੈਂ ਇਸੇ ਤਰ੍ਹਾਂ ਦੀ ਕੌਨਕਲੇਵ ਪੰਜਾਬ ਚ ਕਰਨ ਜਾ ਰਿਹਾ।
ਵਾਹ ਜੀ ਵਾਹ। ਤੇ ਸੰਧੂ ਸਾਹਿਬ, ਇੱਥੇ ਟਾਈਮ ਸਮਾਂ ਤੇ ਕਿੱਥੇ ਹੋ ਰਿਹਾ ਇਹ?
ਜਿਹੜੀ ਸਾਡੀ ਦੂਜੀ ਪੰਜਾਬ ਕੌਨਕਲੇਵ ਆ ਇਹ 22 ਅਗਸਤ ਨੂੰ 3:30 ਵਜੇ ਅਸੀਂ ਸ਼ੁਰੂ ਕਰਾਂਗੇ। 4-5 ਘੰਟੇ ਦਾ ਪ੍ਰੋਗਰਾਮ ਹੋਊਗਾ, 4 ਘੰਟੇ ਦਾ ਪ੍ਰੋਗਰਾਮ ਆ। ਟੈਰਿਸ ਔਨ ਦੀ ਗ੍ਰੀਨ ਇਹ ਬਹੁਤ ਅੱਛਾ ਰੈਸਟੋਰੈਂਟ ਆ ਬ੍ਰੈਂਟਨ ਦੇ ਵਿੱਚ, ਮੈਨੂੰ ਹੁਣ ਇੰਟਰਸੈਕਸ਼ਨ ਦਾ ਤਾਂ ਐਗਜੈਕਟਲੀ ਆਈਡੀਆ
ਨਹੀਂ, ਗ੍ਰੈਂਡ ਫਾਈਨੈਂਸ਼ੀਅਲ ਡਰਾਈਵ ਕੋਲ ਕਹਿ ਸਕਦੇ।
ਓਕੇ। ਸੋ ਉੱਥੇ ਅਸੀਂ 3:30 ਵਜੇ 22 ਅਗਸਤ ਨੂੰ ਸ਼ੁਰੂ ਕਰਾਂਗੇ, 3-4 ਘੰਟੇ, ਔਰ ਉਸ ਤੋਂ ਬਾਅਦ ਖਾਣਾ ਵੀ ਖਵਾਂਗੇ ਕਿਉਂਕਿ ਲੋਕੀ ਇੰਨੀ ਦੇਰ ਵਾਸਤੇ ਸਾਡੇ ਨਾਲ ਸਾਡਾ ਸਹਿਯੋਗ ਦੇ ਰਹੇ ਨੇ। ਔਰ ਇਸ ਤੋਂ ਬਾਅਦ ਫਿਰ ਇਹਦੇ ਬਾਰੇ ਹੋਰ ਜਾਣਕਾਰੀ ਕਿਸੇ ਨੇ ਲੈਣੀ ਹੋਵੇ ਤਾਂ ਸਾਡੀ ਜਿਹੜੀ ਵੈਬਸਾਈਟ ਆ ਪੰਜਾਬ ਕੌਨਕਲੇਵ .com ਵੈਬਸਾਈਟ ਦੇ ਉੱਤੋਂ ਉਹ ਜਾਣਕਾਰੀ ਲੈ ਸਕਦੇ ਆ, ਜਾਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਆ। ਟੈਲੀਫੋਨ ਨੰਬਰ ਜੇ ਤੁਸੀਂ ਆਖੋ ਤੇ ਮੈਂ ਆਪਣਾ
ਸ਼ੇਅਰ
ਕਰ ਦਿੰਦਾ। ਮੇਰਾ ਜਿਹੜਾ ਵਟਸਐਪ ਨੰਬਰ ਆ ਇੰਡੀਆ +91, ਕਿਉਂਕਿ ਇੰਡੀਆ ਦਾ ਨੰਬਰ ਆ +91, ਤੇ ਉਸ ਤੋਂ ਬਾਅਦ ਮੇਰਾ ਵਟਸਐਪ ਨੰਬਰ ਆ 9779580011। ਇਸ ਨੰਬਰ ਤੇ ਵੀ ਮੇਰੇ ਨਾਲ ਕਾਲ ਕਰਕੇ ਜੇ ਕਿਸੇ ਨੇ ਅਟੈਂਡ ਕਰਨੀ ਹੋਵੇ ਤੇ ਉਹ ਅਟੈਂਡ ਕਰ ਸਕਦਾ ਵਾ। ਮੈਂ ਚਾਹੂੰਗਾ ਕਿ ਜਿਹੜੇ ਲੋਕੀ ਵਾਕਈ ਪੰਜਾਬ ਬਾਰੇ ਚਿੰਤਿਤ ਨੇ, ਵਰਿਡ ਨੇ, ਸਾਡੇ ਮੀਡੀਆ ਦੇ ਕਰਮੀ, ਮੀਡੀਆ ਦੇ ਸਾਥੀ ਜਿਹੜੇ ਮੇਰੇ ਨੇ, ਉਹ ਜ਼ਰੂਰ ਇੱਥੇ ਅਟੈਂਡ ਕਰਨ, ਕਿਉਂਕਿ ਤੁਹਾਡੇ ਸਾਰਿਆਂ ਦੇ ਥਰੂ ਜਿਹੜੇ ਇੱਥੇ ਮੀਡੀਆ ਚਲਾਉਂਦੇ ਨੇ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ ਇੱਥੇ, ਉਹਨਾਂ ਦੇ ਥਰੂ ਸਾਡਾ ਜਿਹੜਾ ਸੁਨੇਹਾ ਵਾ, ਮੈਸੇਜ ਆ, ਉਹ ਕਰ ਜਾ ਸਕੇ ਲੋਕਾਂ ਤੱਕ ਪਹੁੰਚ ਸਕੇ।
ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਪਤਾ ਬਹੁਤ ਬਿਜ਼ੀ ਹੋ ਜੀ, ਤੁਸੀਂ ਟਾਈਮ ਕੱਢਿਆ, ਮਿਹਰਬਾਨੀ, ਤੇ ਜ਼ਰੂਰ ਸਾਡੇ ਸਰੋਤੇ ਜਿਹੜੇ ਤੁਹਾਡੇ ਪ੍ਰੋਗਰਾਮ ਸ਼ਮੂਲੀਅਤ ਕਰਨਗੇ, ਮਿਹਰਬਾਨੀ ਜੀ, ਧੰਨਵਾਦ।
ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ।
ਸਤਿ ਸ੍ਰੀ ਅਕਾਲ ਜੀ ਦੋਸਤੋ, ਇਹ ਸਨ ਕੰਵਰ ਸੰਧੂ ਜੀ। ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਕਾਰਾ ਪ੍ਰੋਗਰਾਮ ਦੇ ਵਿੱਚ। ਆਸਰਾ ਲਾਇਰਜ਼ ਵਾਲੇ ਅਮਨਦੀਪ ਕਪਿਲਾ, ਇਨ੍ਹਾਂ ਦਾ ਨੰਬਰ ਹੈ ਜੀ 905-456-2020। ਤੁਸੀਂ ਕੋਈ ਪ੍ਰਾਪਰਟੀ ਵੇਚੀ ਆ, ਖਰੀਦੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ, ਘਰ ਆ, ਕੋਈ ਕੌਂਡੋ ਆ, ਤੇ ਤੁਸੀਂ ਇਨ੍ਹਾਂ ਨਾਲ ਸੰਪਰਕ ਕਰ ਲਿਓ ਜੀ। ਕਈ ਵਾਰੀ ਆਪਾਂ ਪ੍ਰਾਪਰਟੀ ਲੈਣ ਤੋਂ ਪਹਿਲਾਂ ਹੀ ਜਿਹੜਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਉਹ ਕੰਡੀਸ਼ਨਲ ਹੁੰਦਾ, ਬਈ ਉਹਨੂੰ ਲਾਇਰ ਆ ਜਿਹੜਾ ਰਿਵਿਊ ਕਰੂਗਾ, ਜੇ ਲਾਇਰ ਨੂੰ ਫਿੱਟ ਆਇਆ ਤਾਂ ਆਪਣੀ ਡੀਲ ਆ ਜਿਹੜੀ ਅੱਗੇ ਤੁਰਨੀ ਆ। ਇਸ ਕਰਕੇ ਤੁਸੀਂ, ਕਿਉਂਕਿ ਮਾਹਰ ਨੇ ਰੀਅਲ ਸਟੇਟ ਦੇ ਵਿੱਚ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਜੀ। ਕਲੋਜ਼ਿੰਗ ਵੇਲੇ ਤੁਹਾਨੂੰ ਪਤਾ ਲਾਇਰ ਹਾਇਰ ਕਰਨਾ ਪੈਂਦਾ, ਵਧੀਆ ਗੱਲ ਆ ਜੇ ਮਾਹਰ ਲਾਇਰ ਹੋਵੇ, ਹੈ ਨਾ। ਬਹੁਤ ਸਾਰੀਆਂ ਬਰੀਕੀਆਂ ਹੁੰਦੀਆਂ ਜਿਹੜੀਆਂ ਜਿਹੜੇ ਜਿਨ੍ਹਾਂ ਨੂੰ ਐਕਸਪਰਟੀਜ਼ ਹੁੰਦੀ ਹੈ ਇਸ ਕੰਮ ਦੇ ਵਿੱਚ, ਲਾਇਰਸ ਨੂੰ ਉਹਨਾਂ ਨੂੰ ਪਤਾ ਹੁੰਦੀਆਂ। ਮੈਂ ਇਹ ਨਹੀਂ ਕਹਿੰਦਾ ਕਿ ਦੂਜੇ ਲਾਇਰ ਨਹੀਂ ਕੰਮ ਕਰ ਸਕਦੇ, ਸਾਰੇ ਲਾਇਰ ਤਾਂ ਲਾਇਰ ਹੁੰਦੇ ਨੇ ਜੀ, ਪਰ ਇਹੀ ਤਾਂ ਮਹਾਰਤ ਹੁੰਦੀ ਹੈ ਵੀ ਜਿਹੜਾ ਲਗਾਤਾਰ ਉਹੀ ਕੰਮ ਕਰਦਾ ਉਸ ਨੂੰ ਜ਼ਿਆਦਾ ਫਿਰ ਉਹ ਮਾਹਰ ਹੁੰਦਾ ਉਸ ਕੰਮ ਦੇ ਵਿੱਚ। ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਹੀ ਇੰਨੀਆਂ ਪ੍ਰੋਬਲਮਸ ਆ ਜਾਂਦੀਆਂ, ਤੁਹਾਡੀ ਕਲੋਜ਼ਿੰਗ ਨਹੀਂ ਹੁੰਦੀਗੀ, ਹੈ ਨਾ। ਇਹਨਾਂ ਚੀਜ਼ਾਂ ਤੋਂ ਬਚਣ ਲਈ ਬਈ ਸਮੂਥ ਕਲੋਜ਼ਿੰਗ ਹੋਵੇ ਤੁਹਾਡੀ, ਸੈਲਰ ਆ ਜਿਹੜਾ ਉਹਨੇ ਘਰ ਵੇਚਿਆ ਹੁੰਦਾ ਉਹਦੀ ਜੇਬ 'ਚ ਪੈਸੇ ਪੈਣ, ਅਤੇ ਬਾਇਰ ਆ ਜਿਹੜਾ ਉਹਨੂੰ ਚਾਬੀ ਮਿਲੇ, ਇਹ ਮੁੱਖ ਕੰਮ ਹੁੰਦਾ। ਅਤੇ ਜੇ ਕਿਤੇ ਇਹਦੇ 'ਚ ੜਿੱਕਾ ਲੱਗ ਜੇ, ਕਈ ਵਾਰੀ ਦੋਨੇ ਲਾਇਰ ਨੇ ਜਿਹੜੇ ਆਪਸ ਵਿੱਚ ਦੀ ਜਿੱਦੇ ਰਹਿੰਦੇ ਨੇ, ਮਸਲਾ ਸੋਲਵ ਨਹੀਂ ਕਰ ਸਕਦੇ, ਕਲੋਜ਼ਿੰਗ ਡਿਲੇ ਹੋ ਜਾਂਦੀ ਹੈ। ਤੇ ਲੀਗਲੀ ਕੀ ਹੁੰਦਾ, ਜਿਹੜਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਆ ਜੀ, ਉਸ ਦਿਨ ਕਲੋਜ਼ ਨਾ ਹੋਵੇ ਕਲੋਜ਼ਿੰਗ ਡੇ ਵਾਲੇ ਦਿਨ, ਤਾਂ ਫਿਰ ਉਹ ਐਗਰੀਮੈਂਟ ਟਰਮੀਨੇਟ ਹੋ ਜਾਂਦਾ, ਇਹ ਵੱਖਰੀ ਗੱਲ ਆ। ਲਾਇਰ ਉਹਨੂੰ ਸੋਲਵ ਕਰ ਲੈਂਦੇ ਨੇ, ਪਰ ਉਸ ਤੋਂ ਬਾਅਦ ਜੇ ਇੱਕ ਤੇ ਰੜ ਜੇ, ਬਾਹਰ ਕਹਿ ਦੇ ਵੀ ਮੈਂ ਤਾਂ ਕਲੋਜ਼ ਕਰਾਉਣਾ ਹੀ ਨੀਗਾ, ਹੈ ਨਾ, ਵੀ ਕਲੋਜ਼ਿੰਗ ਹੋਈ ਨੀਗੀ ਉਸ ਦਿਨ, ਬਸ ਐਗਰੀਮੈਂਟ ਡੈਡ, ਤੇ ਫਿਰ ਕੋਈ ਕੁਛ ਨਹੀਂ ਕਰ ਸਕਦਾ, ਹੈ ਨਾ। ਮਾਹਰ ਲਾਇਰ ਦਾ ਹੋਣਾ ਜ਼ਰੂਰੀ ਹੈ ਜੀ, ਤੁਸੀਂ ਬਾਇਰ ਹੋ ਜਾਂ ਸੈਲਰ। 905-456-2020 ਆਸਟਰਾ ਲਾਇਰ ਦਾ ਨੰਬਰ ਆ, ਬ੍ਰੈਮਲੀ ਐਂਡ ਕੁਈਨ ਦਾ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ, ਤਾਲਮੇਲ ਕਰ ਲਿਓ। ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਇਹਨਾਂ ਦਾ ਨੰਬਰ 647-646-3000 ਆ, ਤੇ ਤੁਹਾਨੂੰ ਇਮੀਗ੍ਰੇਸ਼ਨ ਦੀ ਸਰਵਿਸ ਦੀ ਜ਼ਰੂਰਤ ਹੈਗੀ ਆ, ਕੋਈ ਰਿਸ਼ਤੇਦਾਰ ਦੋਸਤ ਮਿੱਤਰ ਤੁਹਾਨੂੰ ਪੁੱਛ ਰਿਹਾ ਵੀ ਮੈਂ ਨਾ ਕੈਨੇਡਾ ਪਹੁੰਚਣਾ, ਦੱਸੋ ਕਿਵੇਂ ਆਵਾਂ, ਇਹਨਾਂ ਨਾਲ ਸੰਪਰਕ ਕਰਾ ਦਿਓ। ਬਸ ਫਿਰ ਇਹ ਪੁਆਇੰਟ ਸਿਸਟਮ ਦੇ ਤਹਿਤ, ਜੇ ਜਾਂ ਉਹਨੂੰ ਕੋਈ ਕਿਸੇ ਕਿੱਤੇ ਦੇ ਵਿੱਚ ਮਹਾਰਤ ਆ, ਜਾਂ ਬਿਜ਼ਨਸ ਕਲਾਸ ਵੀਜ਼ਾ ਜਾਂ ਫੈਮਿਲੀ ਕਲਾਸ ਵੀਜ਼ਾ, ਹੈ ਨਾ, ਤੇ ਇਹ ਸਾਰਾ ਕੁਛ ਇਹਨਾਂ ਨੂੰ ਜਾਣਕਾਰੀ ਹੈ ਜੀ, ਇਹ ਦੱਸ ਸਕਦੇ ਨੇ। 647-646-3000 ਲੀਗਲ ਤਰੀਕੇ ਨਾਲ ਕਿਵੇਂ ਇੱਥੇ ਪਹੁੰਚਣਾ ਕੈਨੇਡਾ ਦੇ ਵਿੱਚ, ਹੈ ਨਾ। ਇੱਕ ਸਾਡੇ ਸਪਾਂਸਰ ਨੇ ਜੀ, ਦ ਮੈਟਲ ਕਰਾਫਟ ਕੰਪਨੀ ਵਾਲੇ, ਇਹ ਆਪਣੇ ਕੰਮ ਚ ਬਹੁਤ ਮਾਹਰ ਨੇ। ਇਹਨਾਂ ਦੀਆਂ ਤੁਸੀਂ ਕੰਮ ਦੀਆਂ ਨਾ, ਇਹਨਾਂ ਨੂੰ ਜਦੋਂ ਫੋਨ ਕਰੋਗੇ ਇਹਨਾਂ ਨੂੰ ਕਹੋ ਤਾਂ ਆਪਣੇ ਕੰਮ ਦੀਆਂ ਵੀਡੀਓਜ਼ ਤੁਸੀਂ ਭੇਜੋ, ਦ ਮੈਟਲ ਕਰਾਫਟ ਕੰਪਨੀ। ਤੇ ਇਹ ਜੀ ਤੁਸੀਂ ਕਹੋਗੇ ਹੁਣ ਫਿਰ ਕਰਦੇ ਕੀ ਆ ਇਹ ਜੀ, ਵਿੰਡੋਜ਼ ਨੂੰ ਤੁਸੀਂ ਗ੍ਰਿਲਸ ਲਵਾਉਣੀਆਂ ਨੇ, ਪੂਰਾ ਸੇਫ ਐਂਡ ਸਿਕਿਓਰ ਕਰਨਾ ਆਪਣੇ ਘਰ ਨੂੰ, ਸਟੀਲ ਦੇ ਦਰਵਾਜ਼ੇ ਲਵਾਉਣੇ ਨੇ ਹੈਵੀ ਡਿਊਟੀ, ਕਸਟਮ ਮੇਡ ਕਾਫੀ ਟੇਬਲ ਡਾਇਨਿੰਗ ਟੇਬਲ ਬਣਾਉਣੇ ਨੇ, ਫਾਇਰ ਪਲੇਸ ਵਾਲਸ ਬਣਵਾਉਣੀਆਂ ਨੇ, ਫਾਇਰ ਪਲੇਸਿਸ ਬਣਾਉਣੇ ਆ, ਹੈ ਨਾ, ਜਿਹੜੇ ਪ੍ਰੋਡਕਟ ਮੈਟਲ ਦੇ ਬਣੇ ਹੁੰਦੇ ਨੇ, ਅਲਮੀਨੀਅਮ ਦੇ, ਸਟੇਨਲੈਸ ਸਟੀਲ ਦੇ, ਕੋਈ ਵੀ ਇਹੋ ਜਿਹੀ ਚੀਜ਼ ਬਣਾਉਣੀ ਆ, ਹੈਨਾ, ਤੇ ਫਿਰ ਤੁਸੀਂ ਨੈਚੁਰਲ ਗੈਸ, ਪ੍ਰੋਪੇਨ ਗੈਸ, ਵੁੱਡ ਫਾਇਰ ਪਿਟ ਟੇਬਲ ਬਣਾਉਣੇ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ, ਦ ਮੈਟਲ ਕਰਾਫਟ ਕੰਪਨੀ ਨਾਲ, ਜਸ ਬਾਈ ਜੀ ਨਾਲ ਸੰਪਰਕ ਕਰ ਲਿਓ, 647-535-3424 ਇਹਨਾਂ ਦਾ ਨੰਬਰ ਆ, 647-535-3424 647-535-3424 ਇਹਨਾਂ ਦਾ ਨੰਬਰ ਆ ਜੀ, ਦਾ ਮੈਟਲ ਕਰਾਫਟ ਕੰਪਨੀ। ਕਈ ਨੂੰ ਡਰ ਲੱਗਦਾ ਰਹਿੰਦਾ ਵੀ ਸਾਨੂੰ ਕਿਸੇ ਨੇ ਧਮਕੀ ਦਿੱਤੀ ਸੀ, ਪੁਲਿਸ ਵਾਲੇ ਸਾਡੀ ਗੱਲ ਨਹੀਂ ਸੁਣਦੇ, ਸਾਨੂੰ ਤਾਂ ਆਪਦੇ ਘਰ ਚ ਡਰ ਲੱਗੀ ਜਾਂਦਾ, ਲੱਕੜ ਦੇ ਦਰਵਾਜ਼ੇ ਨੇ, ਕੋਈ ਤੋੜ ਕੇ ਅੰਦਰ ਨਾ ਆ ਜੇ, ਇਹ ਦੋਸਤੋ ਚੋਰ ਛੱਡ ਕੇ ਚੋਰ ਦਾ ਪਿਓ ਵੀ ਆ ਜੇ, ਇਹਨਾਂ ਦਾ ਬਣਾਇਆ ਦਰਵਾਜ਼ਾ ਨਹੀਂ ਟੁੱਟਦਾ, ਹੈਨਾ। ਬਸ ਤੁਸੀਂ ਇੰਨਾ ਅੰਦਾਜ਼ਾ ਲਾ ਲਓ, ਮਿਲ ਲਓ ਇਹਨਾਂ ਨੂੰ, ਕੰਮ ਚ ਇੰਨੀ ਸਫਾਈ ਹੈ ਇਹਨਾਂ ਦੇ ਚ। ਮੈਂ ਤਾਂ ਇੱਕ ਦਿਨ ਹੈਰਾਨ ਰਹਿ ਗਿਆ ਜੀ, ਉਹ ਵੈਲਡਿੰਗ ਕੀਤੀ ਹੋਈ ਸੀ ਤੇ ਮੈਂ ਕੁਦਰਤੀ ਚਲਿਆ ਗਿਆ, ਕਹਿੰਦੇ ਦੱਸ, ਕਹਿੰਦੇ ਕਿੱਥੇ ਵੈਲਡਿੰਗ ਕੀਤੀ ਆ ਇੱਥੇ, ਹੈਨਾ, ਤੇ ਸੱਚੀ ਪਤਾ ਨਹੀਂ ਸੀ ਲੱਗਦਾ ਜੀ ਵੀ, ਮਤਲਬ ਇੰਨੀ ਸਫਾਈ ਹੈ ਹੱਥ ਦੇ ਵਿੱਚ, ਲੰਮਾ ਤਜਰਬਾ ਜੀ ਇਹਨਾਂ ਦਾ। ਤਾਲਮੇਲ ਕਰ ਲਿਓ, ਸਟੀਲ ਦੇ ਦਰਵਾਜ਼ੇ ਲਾਉਣੇ ਆ, ਸਟੀਲ ਦੇ ਵਿੰਡੋ ਗ੍ਰਿਲਸ ਲਾਉਣੀਆਂ ਨੇ, ਕੋਈ ਵੀ ਕੰਮ ਤੁਸੀਂ ਮੈਟਲ ਦਾ ਕਰਾਉਣਾ, 647-535-3424 ਇਹਨਾਂ ਦਾ ਨੰਬਰ ਹੈਗਾ, ਤਾਲਮੇਲ ਕਰ ਲਿਓ ਇਹਨਾਂ ਦੇ ਨਾਲ। ਆਪਣੀ ਗੱਲ ਚੱਲ ਰਹੀ ਸੀ ਦੋਸਤੋ ਡਰਾਈਵਿੰਗ ਹੈਬਿਟਸ ਤੇ, ਕੰਵਰ ਸੰਧੂ ਜੀ ਦੇ ਆਉਣ ਤੋਂ ਪਹਿਲਾਂ ਆਪਣੀ ਗੱਲ ਚੱਲ ਰਹੀ ਸੀ ਬਈ, ਕਈ ਵਾਰੀ ਨਾ ਆਪਾਂ ਸੜਕ ਦੇ ਉੱਤੇ ਦੇਖੋ, ਟਰੱਕ ਡਰਾਈਵਰ ਵੈਸੇ ਨਾਰਮਲ ਸਾਰੇ ਜਿਹੜੇ ਡਰਾਈਵਰਾਂ ਨਾਲੋਂ ਨਾ ਟਰੱਕ ਡਰਾਈਵਰ ਪ੍ਰੋਫੈਸ਼ਨਲ ਹੁੰਦੇ ਨੇ, ਸਿਆਣੇ ਹੁੰਦੇ ਨੇ, ਉਹਨਾਂ ਨੂੰ ਸਿਖਾਇਆ ਜਾਂਦਾ, ਟ੍ਰੇਨਿੰਗ ਦਿੱਤੀ ਜਾਂਦੀ ਆ, ਉਹਨਾਂ ਨੂੰ ਹਰ ਇੱਕ ਚੀਜ਼ ਦੀ ਟ੍ਰੇਨਿੰਗ ਦਿੱਤੀ ਹੁੰਦੀ ਆ, ਈਵਨ ਉਹਨਾਂ ਨੇ ਹੈਜ਼ਰਡਸ ਮਟੀਰੀਅਲ ਕੋਈ ਚੱਕਿਆ ਹੋਇਆ ਉਹਦੇ ਵਿੱਚ ਵੀ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਆ, ਜੇ ਉਹ ਲਿਕੁਇਡ ਕੋਈ ਮਤਲਬ ਗੈਸ ਜਾਂ ਕੁਛ ਵੀ ਤੇਲ ਲਿਜਾ ਰਹੇ ਨੇ ਟੈਂਕਰ ਆ, ਉਹਦੀ ਵੀ ਟ੍ਰੇਨਿੰਗ ਦਿੱਤੀ ਹੁੰਦੀ ਆ ਵੀ ਇਹ ਲੋਡ ਝੋਲ ਮਾਰਦਾ, ਉਹਨਾਂ ਨੂੰ ਪਤਾ ਹੁੰਦਾ ਵੀ ਜੇ ਅਸੀਂ ਬ੍ਰੇਕ ਇੱਕੋ ਦਮ ਲਾਤੇ ਸਾਡਾ ਟ੍ਰੇਲਰ ਉਲਟ ਸਕਦਾ, ਹਨਾ, ਤੁਸੀਂ ਹਾਈਵੇ ਤੋਂ ਜਦੋਂ ਐਗਜ਼ਿਟ ਲੈਂਦੇ ਹੋ ਤੇਜ਼ ਸਪੀਡ ਤੇ ਨਹੀਂ ਲੈਣਾ, ਕਿਉਂਕਿ ਕਾਰ ਵਾਲਾ ਤਾਂ ਇਹ ਆ ਵੀ ਕਾਰ ਵਾਲਾ ਮਾੜਾ ਜ਼ਿਆਦਾ ਚੂੰ ਚੂੰ ਕਰੂ, ਪਿਛਲੇ ਟਾਇਰ ਮਾੜਾ ਜਿਹਾ ਘੜੀਸਾਂ ਵੱਜ ਜਾਣਗੀਆਂ, ਪਰ ਇੱਧਰ ਤਾਂ ਟਰੱਕ ਦੇ ਨਾਲ ਟ੍ਰੇਲਰ ਆ ਜਿਹੜਾ ਸਾਹਮਣੇ ਤੁਹਾਡੇ ਸਾਹਮਣੇ ਵਾਲਾ ਇੱਕ ਜਿੱਥੇ ਡਰਾਈਵਰ ਬੈਠਾ ਹੁੰਦਾ ਉਹ ਪੋਰਸ਼ਨ ਅਲੱਗ ਆ ਤੇ ਟ੍ਰੇਲਰ ਵੱਡਾ ਭਾਰਾ ਟ੍ਰੇਲਰ ਅਲੱਗ ਆ, ਜਦੋਂ ਇੱਕੋ ਦਮ ਤੁਸੀਂ ਮੋੜ ਕੱਟਿਆ ਤੇ ਟ੍ਰੇਲਰ ਨੇ ਉਲਟ ਜਾਣਾ, ਪਤਾ ਨਹੀਂ ਕਿਹਦਾ ਕਿਹਦਾ ਨੁਕਸਾਨ ਕਰਦੇ, ਇਸ ਕਰਕੇ ਬੜੇ ਹਿਸਾਬ ਨਾਲ ਚੱਲਣਾ ਹੁੰਦਾ ਦੋਸਤੋ। ਤੁਸੀਂ ਕਈ ਵਾਰੀ ਸੋਚਦੇ ਹੋ ਵੀ ਮੈਂ ਤਾਂ ਨਾ ਕਾਰ ਵਾਲਾ ਸੋਚਦਾ ਮੈਂ ਆਪਦੀ ਲੇਨ ਚ ਜਾ ਰਿਹਾ, ਕਾਰਾਂ ਵਾਲਿਆਂ ਨੂੰ ਸਿਖਾਇਆ ਜਾਂਦਾ ਵੀ ਤੁਸੀਂ ਨਾ ਜਦੋਂ ਟਰੱਕ ਡਰਾਈਵਰ ਵਾਲਾ, ਹਾਲਾਂਕਿ ਟਰੱਕ ਡਰਾਈਵਰ ਬਹੁਤ ਸਿਆਣੇ ਨੇ, ਇੱਕੋ ਹੀ ਡਰਾਈਵਰ ਆ ਜੀ ਦੇਖੋ ਟਰੱਕ ਡਰਾਈਵਰ ਜਿਹੜਾ ਪੂਰੇ ਵਧੀਆ ਤਰੀਕੇ ਨਾਲ ਡਿਫੈਂਸਿਵ ਡਰਾਈਵਿੰਗ ਕਰਦਾ, ਜੇ ਉਹਨੂੰ ਟ੍ਰੇਨਿੰਗ ਦਿੱਤੀ ਹੋਵੇ ਉਹ ਆਪ ਵੀ ਬਚ ਕੇ ਚੱਲਦਾ ਤੇ ਸੜਕਾਂ ਤੇ ਜਿਹੜੇ ਕਮਲੇ ਤੁਰੇ ਫਿਰਦੇ ਨੇ ਉਹਨਾਂ ਨੂੰ ਵੀ ਪਹੁੰਚਾਉਂਦਾ। ਮੈਂ ਬਹੁਤ ਵਾਰੀ ਹੁਣ ਤੁਸੀਂ ਵੀ ਦੇਖਦੇ ਹੀ ਹੋ ਵੀ ਹਾਈਵੇ ਤੇ ਥੋੜੀ ਜਿਹੀ ਥਾਂ ਹੁੰਦੀ ਆ, ਉਹ ਟਰੱਕ ਵਾਲੇ ਨੇ ਤਾਂ ਜਗ੍ਹਾ ਛੱਡੀ ਹੁੰਦੀ ਆ ਵੀ ਬਾਈ ਚਾਂਸ ਭਾਈ ਮੈਨੂੰ ਰੁਕਣਾ ਪੈ ਜੇ ਤੇ ਦੇਰ ਲੱਗੂਗੀ, ਤੇ ਟੇਢੀ ਜੀ ਕਰਕੇ ਨਾ ਆਪਦੀ ਉਹ ਕਾਰ ਜੀ ਮੂਹਰੇ ਲਾ ਦਿੰਦੇ ਆ, ਉਹਦੇ ਹੁਣ ਵਿਚਾਰਾ ਕੀ ਕਰੇ ਉਹ, ਹਨਾ, ਕਿੱਧਰ ਨੂੰ ਜਾਵੇ। ਇਸ ਕਰਕੇ ਅੱਛਾ, ਫਿਰ ਦੂਸਰੀ ਗੱਲ, ਤੁਸੀਂ ਟਰੱਕ ਦੇ ਨਾਲ ਨਾਲ ਜਾ ਰਹੇ ਹੋ, ਬਲਾਇੰਡ ਸਪੋਟ ਆ, ਬਲਾਇੰਡ ਸਪੋਟ ਦੇ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਗਾ, ਟਰੱਕ ਵਾਲੇ ਨੂੰ ਵੀ ਪਤਾ ਲੱਗਦਾ, ਇਸ ਕਰਕੇ ਕਾਰਾਂ ਵਾਲਿਆਂ ਨੂੰ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਵੀ ਟਰੱਕ ਦੇ ਬਲਾਇੰਡ ਸਪੋਟ ਚ ਨਾ ਆਓ, ਕਿਉਂਕਿ ਮਾੜੀ ਮੋਟੀ ਗਲਤੀ ਹੋ ਗਈ ਫਿਰ ਤੁਸੀਂ ਕੀ ਕਰੋਗੇ, ਅਖੀਰ ਇੰਨਾ ਭਾਰਾ ਟ੍ਰੇਲਰ ਉਹਦੇ ਥੱਲੇ ਹੀ ਆ ਜਾਓਗੇ ਨਾ, ਖਚੂੰਬਰ ਨਿਕਲ ਜੂ। ਹਮੇਸ਼ਾ ਆਪਾਂ ਮੈਂ ਕਹਿਣਾ ਇਹ ਚਾਹੁੰਦਾ ਵੀ ਰੂਲਸ ਐਂਡ ਰੈਗੂਲੇਸ਼ਨ ਆਪਦੀ ਥਾਂ ਤੇ ਨੇ, ਮੰਨਣੇ ਚਾਹੀਦੇ ਆ, ਪਰ ਕੋਈ ਹੋਰ ਬੰਦਾ ਰੂਲ ਐਂਡ ਰੈਗੂਲੇਸ਼ਨ ਨਹੀਂ ਮੰਨ ਰਿਹਾ ਤੇ ਤੁਹਾਡੀ ਜਾਨ ਤਾਂ ਕੀਮਤੀ ਆ, ਆਪਦੀ ਜਾਨ ਬਚਾ ਕੇ ਰੱਖੋ, ਤੇ ਸੜਕ ਤੇ ਬਹੁਤ ਛੇਤੀ ਜਾਨ ਨਿਕਲ ਜਾਂਦੀ ਹੈ, ਐਵੇਂ ਹੀ ਇੱਕ ਸਕਿੰਟ ਦਾ ਪਤਾ ਨਹੀਂ ਲੱਗਦਾ ਵੀ ਇੱਕ ਸਕਿੰਟ ਚ ਕੀ ਹੋ ਜਾਣਾ, ਅੱਗੇ ਕੋਈ ਤੇਜ਼ ਰਫ਼ਤਾਰ ਕਮਲਾ ਜਿਹੜਾ ਉਹ ਤੁਹਾਡੇ ਵਿੱਚ ਮਾਰੇ, ਹੈਨਾ, ਉਹ ਫਿਰ ਉਹ ਕਮਲੇ ਇੱਕ ਅੱਧੇ ਚ ਨਹੀਂ ਮਾਰਦੇ, ਇੱਧਰ ਵੱਜਿਆ ਉਧਰ ਵੱਜਿਆ, ਪਤਾ ਨਹੀਂ ਕਿੰਨੇ ਐਕਸੀਡੈਂਟ ਕਰਾਉਂਦੇ ਨੇ, ਜਾਂ ਜਿਵੇਂ ਹੁਣ ਇਹ ਭਾਈ ਸਾਹਿਬ ਨੇ ਯੂ ਕੱਟ ਮਾਰ ਲਿਆ, ਹੈਨਾ, ਤੇ ਤਿੰਨ ਮੈਂਬਰ ਪਰਿਵਾਰ ਦੇ ਮੌਕੇ ਤੇ, ਜਾਂ ਫਿਰ ਆ ਥੋੜੇ ਜਿਹੇ ਦਿਨ ਪਹਿਲਾਂ ਜਿਹੜਾ ਇੱਕ ਮਹਾਂਪੁਰਸ਼ ਸੀਗਾ ਬ੍ਰੈਂਪਟਨ ਵਾਲਾ ਜਿਹਨੂੰ ਬਾਹਲੀ ਕਾਹਲੀ ਸੀਗੀ, ਹੈਨਾ, ਉਹ ਪੈਡੈਸਟ੍ਰੀਅਨ ਜਿਹੜਾ ਪੈਡੈਸਟ੍ਰੀਅਨ ਸਪੇਸ ਬਣੀ ਹੁੰਦੀ ਆ, ਵਾਕਵੇ ਬਣਿਆ ਜਿਹੜਾ, ਹੈਨਾ, ਉਹਦੇ ਉੱਤੋਂ ਦੀ ਹੀ ਲੰਘ ਗਿਆ। ਅੱਜ ਵੀ ਬ੍ਰੈਂਪਟਨ ਦੀ ਖ਼ਬਰ ਆ ਵੀ ਪੁਲਿਸ ਵਾਲਿਆਂ ਦੀ ਗੱਡੀ ਦੇ ਵਿੱਚ ਕਿਸੇ ਨੇ ਗੱਡੀ ਮਾਰੀ, ਜਾਂ ਪਤਾ ਨਹੀਂ ਐਕਸੀਡੈਂਟ ਹੋਇਆ, ਤਾਜ਼ੀ ਸਵੇਰੇ ਸਵੇਰੇ ਖ਼ਬਰ ਆਈ ਵੀ ਸੀਗੀ। ਸੜਕਾਂ ਦੇ ਉੱਤੇ ਦੋਸਤੋ ਚੱਲਣਾ ਨਾ, ਥੋੜਾ ਜਿਹਾ ਸਾਵਧਾਨੀ ਨਾਲ ਚੱਲਣਾ ਪੈਂਦਾ, ਥੋੜਾ ਜਿਹਾ ਖਿਆਲ ਰੱਖਿਆ ਕਰੋ। ਅੱਛਾ, ਸਮੱਸਿਆ ਦੇ ਚ ਇਹ ਨਹੀਂ, ਦੇਖੋ ਤੇਜ਼ ਚੱਲਣਾ ਉਹ ਮਾੜੀ ਗੱਲ ਆ, ਯੂ ਕੱਟ ਮਾਰਨਾ ਮਾੜੀ ਗੱਲ ਆ, ਪਰ ਕਈ ਵਾਰੀ ਲੋੜ ਤੋਂ ਜ਼ਿਆਦਾ ਸਲੋ ਹੋ ਜਾਣਾ ਉਹ ਵੀ ਮਾੜੀ ਗੱਲ ਆ। ਸਾਡੇ ਲੋਕ ਆ ਜਿਹੜੇ ਨਾ, ਉਹ ਜਿਵੇਂ ਵੀਰ ਜੀ ਕਹਿ ਕੇ ਗਏ ਵੀ ਟ੍ਰੇਨਿੰਗ ਜਦੋਂ ਦਿੱਤੀ ਜਾਂਦੀ ਹੈ ਨਾ, ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਹੈ। ਤੁਸੀਂ ਹਾਈਵੇ ਦੇ ਵਿੱਚ ਐਂਟਰ ਕਰ ਰਹੇ ਹੋ, ਹੁਣ ਹਾਈਵੇ ਦੇ ਵਿੱਚ ਜਦੋਂ ਐਂਟਰ ਕਰ ਰਹੇ ਹੋ ਐਂਟਰੈਂਸ ਤੋਂ, ਤੇ ਤੁਸੀਂ ਸਪੀਡ ਥੋੜੀ ਜਿਹੀ ਮੇਨਟੇਨ ਰੱਖਣੀ ਹੁੰਦੀ ਹੈ। ਉਹ ਐਂਟਰ ਕਰਨ ਲਈ ਨਾ 100-150 ਫੁੱਟ ਲੰਮੀ ਆ, 100-150 ਮੀਟਰ ਲੰਮੀ ਲਾਈਨ ਹੁੰਦੀ ਹੈ। ਬਹੁਤ ਸਾਰੇ ਸੱਜਣ ਕੀ ਕਰਦੇ ਆ, ਉਹ ਐਂਟਰ ਕੀਤੇ ਤੇ ਨਾਲ ਹੀ ਉਹ ਨਾ ਹੌਲੀ ਹੌਲੀ ਕਰਕੇ ਤੇ ਉਹਨਾਂ ਦੇ ਸਾਹਮਣੇ 150 ਮੀਟਰ ਥਾਂ ਖਾਲੀ ਪਈ ਹੁੰਦੀ ਹੈ, ਉਸ ਲਾਈਨ ਚ ਅੱਗੇ ਜਾ ਕੇ ਲੇਨ ਉਹ ਮਰਜ ਹੁੰਦੀ ਹੈ, ਉੱਥੇ ਹੀ ਖੜ ਜਾਣਗੇ ਤੇ ਪਿੱਛੋਂ ਟ੍ਰੈਫਿਕ ਜਾਮ ਹੋ ਜਾਂਦਾ। ਕਈ ਵਾਰੀ ਹਾਈਵੇ ਦੇ ਉੱਤੇ ਬੰਦਾ ਇੰਨੀ ਕਾਰ ਸਲੋਕ, ਮੈਂ HOV ਲੇਨ ਤੇ ਮੈਂ ਰੋਜ਼ ਜਾਂਦਾ ਆਉਣਾ ਇੱਥੇ ਜਦੋਂ ਆਪਾਂ ਰੇਡੀਓ ਪ੍ਰੋਗਰਾਮ ਵੀ ਕਰਨਾ, ਕਈ ਵਾਰੀ HOV ਲੇਨ ਦੇ ਵਿੱਚ ਗੱਲਾਂ ਕਰਦੇ ਕਰਦੇ ਮੀਆਂ ਬੀਵੀ ਜਾਂ ਦੋਸਤ ਮਿੱਤਰ ਨਾ 70 ਦੀ ਸਪੀਡ ਤੇ ਆ ਜਾਣ। HOV ਲੇਨ ਬਣੀ ਹੋਈ ਹੈ ਕਿ ਮਿਨੀਮਮ ਸਪੀਡ ਆ ਉਹਦੇ ਤੇ ਹੈਨਾ। ਜੇ ਪਿੱਛੋਂ ਆ ਰਿਹਾ ਕੋਈ ਤੇਜ਼ ਬੰਦਾ 100 ਦੀ ਸਪੀਡ ਤੇ, 110 ਦੀ ਸਪੀਡ ਤੇ ਠਾ ਦੇਣੇ ਤੁਹਾਡੇ ਪਿੱਛੇ ਵੱਜੇ ਕੀ ਫਾਇਦਾ। ਅੱਛਾ, ਕਈ ਫਿਰ ਗੁੱਸਾ ਕੱਢਦੇ ਨੇ ਸੜਕਾਂ ਦੇ ਉੱਤੇ ਮੂਹਰੇ ਜਾਣ ਕੇ ਨਾ, ਜਿਵੇਂ ਡਾਂਸ ਕਰਨ ਵਾਲੇ ਨੀ ਹੁੰਦੇ ਇੱਕ ਦੂਜੇ ਦੇ ਮੂਹਰੇ ਲੱਗਦੇ ਆ ਜਾ ਕੇ, ਇਵੇਂ ਇੱਕ ਦੂਜੇ ਦੇ ਮੂਹਰੇ ਕਾਰਾਂ ਲਾਈ ਜਾਣਗੇ। ਉਹ ਭੱਲੇ ਮਾਨਸੋ, ਇਹ ਕੋਈ ਡਾਂਸ ਕਰਨ ਦੀ ਜਗ੍ਹਾ ਥੋੜਾ ਹੈਗੀ ਆ। ਸੜਕਾਂ ਦੇ ਉੱਤੇ ਨਾ ਤੁਸੀਂ ਇੱਕ ਯੁੱਧ ਦੇ ਮੈਦਾਨ ਦੇ ਵਿੱਚੋਂ, ਤੁਸੀਂ ਦੂਜਿਆਂ ਨੂੰ ਮਾਰਨਾ ਨੀ, ਤੁਸੀਂ ਦੂਜਿਆਂ ਤੋਂ ਬਚ ਕੇ ਚੱਲਣਾ। ਡਿਫੈਂਸਿਵ ਡਰਾਈਵਿੰਗ ਇਕੱਲਾ ਵਰਡ ਆ ਨਾ ਜਿਹੜਾ ਸੁਣਨ ਨੂੰ ਬਹੁਤ ਸੋਹਣਾ ਲੱਗਦਾ, ਇਹ ਸੱਚੀ ਮੁੱਚੀ ਆਪਾਂ ਇਹਨੂੰ ਨਾ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਢਾਲੀਏ ਵੀ ਜਦੋਂ ਆਪਾਂ ਸੜਕ ਦੇ ਉੱਤੇ ਚੱਲ ਰਹੇ ਹੁੰਦੇ ਹਾਂ, ਬਸ ਅਸੀਂ ਬਚ ਕੇ ਚੱਲਣਾ। ਦੂਜੇ ਨੇ ਗਲਤੀ ਕਰ ਲਈ ਕੋਈ ਨੀ, ਸਾਡੀ ਅਸੀਂ ਕੱਲ ਨੂੰ ਅਖਬਾਰ ਦੀ ਖਬਰ ਦਾ ਹਿੱਸਾ ਨਾ ਬਣੀਏ। ਦੂਜੇ ਨੇ ਗਲਤੀ ਕਰ ਲਈ ਠੀਕ ਆ, ਉਹ ਗਲਤੀ ਭੁਗਤ ਲੂ, ਪਰ ਸਾਡੀ ਜਾਨ ਬਚ ਜੇ, ਹੈਨਾ। ਮੈਨੂੰ ਲੱਗਿਆ ਇਸ ਤਰ੍ਹਾਂ, ਦੇਖੋ ਉਹ ਡਰਾਈਵਰ ਦੀ ਗਲਤੀ ਤਾਂ ਸੀਗੀ, ਪਰ ਕਾਸ਼ ਉਹ ਜਿਹੜਾ ਕਾਰ ਚਲਾ ਰਿਹਾ ਸੀ ਬੰਦਾ, ਕਾਸ਼ ਉਹਨੇ ਵੀ ਥੋੜੀ ਜਿਹੀ ਸਾਵਧਾਨੀ ਵਰਤੀ ਹੁੰਦੀ, ਉਹ ਅੱਗੇ ਦੇਖ ਰਿਹਾ ਹੁੰਦਾ। ਦੇਖੋ ਇਹ ਵੀ ਹੋ ਸਕਦਾ, ਮੈਂ ਗਲਤੀ ਵੀ ਹੋ ਸਕਦਾ, ਇੰਨੀ ਤੇਜ਼ ਕਾਰ ਰੁਕਦੀ ਨਹੀਂ, ਪਰ ਫੇਰ ਵੀ ਦੂਰੋਂ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਵੀ ਉਹ ਟਰੱਕ ਵਾਲਾ ਨਾ ਜਿਹੜਾ ਉਹ ਕੀ ਕਰ ਰਿਹਾ। ਥੋੜਾ ਜਿਹਾ ਉਹਨੂੰ ਵੀ ਮਤਲਬ ਜੇ ਸਮਝਣਾ ਚਾਹੀਦਾ। ਗਲਤੀ ਤਾਂ ਨੋ ਡਾਊਟ 100% ਕੀ, ਜਿਵੇਂ ਵੀਰ ਜੀ ਗੱਲ ਕਰਕੇ ਗਏ ਆ ਬਲਵਿੰਦਰ ਵੀਰ ਜੀ, ਬਈ ਇਹ ਕ੍ਰਿਮੀਨਲ ਐਕਟ ਸੀ ਉਹਦਾ, ਪਰ ਜਿਹੜੇ ਸੜਕਾਂ ਤੇ ਦੂਜੇ ਜਾ ਰਹੇ ਆ ਦੋਸਤੋ, ਜਾਨ ਤੁਹਾਡੇ ਹੱਥ ਚ ਆ, ਤੁਹਾਡਾ ਪਰਿਵਾਰ ਤੁਹਾਨੂੰ ਵੇਟ ਕਰ ਰਿਹਾ, ਤੁਹਾਡੇ ਬੱਚੇ ਵੇਟ ਕਰ ਰਹੇ ਨੇ, ਤੁਹਾਡਾ ਮਾਂ ਪਿਓ ਤੁਹਾਨੂੰ ਵੇਟ ਕਰ ਰਿਹਾ, ਤੁਸੀਂ ਆਪ ਵੀ ਬਚ ਕੇ ਚੱਲੋ। ਲੋੜ ਤੋਂ ਜ਼ਿਆਦਾ ਹਾਈਵੇ ਤੇ ਸਲੋ ਹੋਣਾ, ਲੋੜ ਤੋਂ ਜ਼ਿਆਦਾ ਤੇਜ਼ ਜਾਣਾ, ਐਗਜ਼ਿਟ ਲੈਣ ਵੇਲੇ ਗਲਤੀ ਕਰਨੀ, ਐਵੇਂ ਪਾਂ ਪੀ ਪੀ ਕਰਦੇ ਰਹਿਣਾ, ਸੜਕਾਂ ਤੇ ਗੁੱਸਾ ਦਿਖਾਉਣਾ, ਲੜਨਾ, ਗਾਲਾਂ ਕੱਢਣੀਆਂ, ਇਹ ਸਾਰੀਆਂ ਚੀਜ਼ਾਂ ਤੋਂ ਬਚੀਏ ਆਪਾਂ। ਮੇਰਾ ਖਿਆਲ ਛੋਟੀ ਨਹੀਂ ਜੀ, ਸਾਡਾ ਤਾਂ ਹੋ ਗਿਆ ਸਮਾਂ, ਹੁਣ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਸੁਨੇਹਾ ਜ਼ਰੂਰ ਦੇ ਕੇ ਜਾਣਾ ਦੋਸਤੋ, ਕਾਫੀ ਸਾਰੀਆਂ ਪ੍ਰਾਪਰਟੀਜ਼ ਨੇ ਜਿਹੜੀਆਂ ਪਾਵਰ ਆਫ ਸੇਲ ਤੇ ਨੇ। ਅੱਛਾ, ਦੂਸਰੀ ਗੱਲ ਇਹ ਹੈ, ਜੇ ਤੁਸੀਂ ਪ੍ਰੈਸ਼ਰ ਚੋਂ ਕਈ ਵਾਰੀ ਆਪਣਾ ਜੌਬ ਲਾਸ ਹੋ ਜਾਂਦਾ, ਬਿਜ਼ਨਸ ਦੇ ਵਿੱਚ ਲਾਸ ਹੋ ਜਾਂਦਾ, ਆਪਾਂ ਨੂੰ ਲੱਗਣ ਲੱਗ ਜਾਂਦਾ ਵੀ ਕੋਈ ਆਹ ਪ੍ਰਾਪਰਟੀ ਵੇਚ ਦੀਏ ਤੇ ਹਲਕੇ ਹੋ ਜਾਵਾਂਗੇ, ਤੇ ਦੋਸਤੋ ਅਸੀਂ ਤੁਹਾਨੂੰ ਅੱਜ ਦੇ ਹੀ ਮਾਰਕੀਟ ਦੇ ਵਿੱਚ ਵੀ ਪੂਰੀ ਕੋਸ਼ਿਸ਼ ਨਾਲ ਤੁਹਾਡੀ ਵਧੀਆ ਪ੍ਰਾਈਸ ਦੇ ਉੱਤੇ ਪ੍ਰਾਪਰਟੀ ਸੈੱਲ ਕਰਕੇ ਤੇ ਅਸੀਂ ਤੁਹਾਨੂੰ ਇਸ ਪ੍ਰੋਬਲਮ ਦੇ ਵਿੱਚੋਂ, ਜੇ ਤੁਸੀਂ ਮਤਲਬ ਸਟੱਕ ਹੋਇਆ ਫੀਲ ਕਰ ਰਹੇ ਹੋ, ਤੇ ਅਸੀਂ ਤੁਹਾਨੂੰ ਕੱਢ ਸਕਦੇ ਹਾਂ। ਨੰਬਰ 905-915-84-84 ਰਾਣਾ ਜੀ ਦਾ ਨੰਬਰ ਹੈ, ਮੇਰਾ ਨੰਬਰ 647-300-84-36 647-300-8436। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801
Bowie Drive West, Brampton. Ya call karo 905-450-2828. 905-450-2828.
आपको पर्सनल सपोर्ट वर्कर क्यों बनना चाहिए? दूसरों के जीवन में बदलाव लाने के लिए। केवल 5 महीनों में अपना सर्टिफिकेट प्राप्त करें और केयर के क्षेत्र में अपना करियर शुरू करें। अधिक जानने के लिए ontario.ca/go-psw पर जाइए। इसके लिए अदायगी ओंटारियो सरकार द्वारा की गई है।
अब मॉर्गेज की परेशानी हुई खत्म कीस्टोन फाइनेंशियल एक्सपर्ट के साथ। कमर्शियल मॉर्गेज, रेजिडेंशियल मॉर्गेज, प्राइवेट मॉर्गेज, कंस्ट्रक्शन मॉर्गेज, रीफाइनेंस, रिन्यूअल, सेल्फ एम्प्लॉयड और सेकंड मॉर्गेज, ऑल योर मॉर्गेज सॉल्यूशंस। कीस्टोन